ਜਨ ਹੈ ਗੁਰ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰੋ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੇ ਉਚਾਰੀ ਦੁਇ ਕਰ ਜੋਰ ਕਰੋ ਚਰਣਾ ਪਰ ਜਾਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਤਿ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦਰਬਾਰੀ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਹਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਉਚਰੈ ਸ਼ਾਸਤਰ ਕਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪੁਰਸ਼ੋਤਮ ਪਰਮ ਪਰਾਵਰਨਾਥ ਜੁਗਲ ਚਰਨ ਮਮ ਬੰਦਨ ਧਰ ਕਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ ਜਿਸ ਕਰਨ ਤੇ ਵੜਿਆ ਗੀ ਪਾਵੈ ਗਤ ਵਿਸ਼ਰਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਗੌੜੀ ਗੁਆਰੇ ਰੀ ਅਸ਼ਟਪਦੀ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੈ ਆਵੈ ਸੋ ਸੁਖ ਹਮਹੁ ਨ ਮੰਗਿਆ ਭਾਵੈ ਬਿਖਿਆ ਅਜਹੁ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਸੁਖ ਮੰਗਤ ਦੁਖ ਆਗੈ ਆਵੈ
ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਸਤਿਗੁਰੂ ਗਰੀਬ ਨਿਵਾਸ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ ਗੁਰੂ ਮਹਾਰਾਜ ਨੇ ਮਹਾਨ ਬਖਸ਼ਿਸ਼ ਕਿਰਪਾ ਕਰਦਿਆਂ ਹੋਇਆਂ ਸਾਧ ਸੰਗਤ ਜੀ ਨੂੰ ਉੱਦਮ ਬਖਸ਼ਿਸ਼ ਕੀਤਾ ਹੈ ਕਿ ਆਪ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਮਹਾਰਾਜ ਦੇ ਹੁਕਮ ਮੁਤਾਬਕ ਕਰ ਇਸ਼ਨਾਨ ਸਿਮਰ ਪ੍ਰਗਾਪਣਾ ਮਨ ਧਨ ਭਏ ਅਰੋਗਾ ਇਸ਼ਨਾਨ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਹਾਜ਼ਰੀ ਭਰਦੇ ਹੋ ਪ੍ਰਬੰਧਕਾਂ ਦੇ ਸੱਚੇ ਜੇ ਉਦਮ ਸਦਕਾ ਅੰਮ੍ਰਿਤ ਵੇਲੇ ਚੱਲ ਰਹੀ ਅਸਥਾਨ ਦੀ ਮਰਿਆਦਾ ਦੇ ਅਨੁਸਾਰ ਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਅੰਮ੍ਰਿਤ ਰੂਪ ਪੰਜ ਬਾਣੀਆਂ ਦਾ ਨਿਤਨੇਮ ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰਜਸ ਆਪ ਸੰਗਤਾਂ ਨੇ ਸ਼ਰਵਣ ਕੀਤਾ ਹੈ ਔਰ ਇਸੇ ਲੜੀ ਵਿੱਚ ਚੱਲ ਰਹੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਅੰਮ੍ਰਿਤ ਰੂਪ गुरबाणी की कथा है। गौड़ी राग विच जो भगत बाणी है कबीर साहब की बाणी विचों व्याख्या जारी है। इस शब्द के अंदर भगत कबीर साहब जी ये दुनियावी सुखों वास्ते संसार कितने यत्न करता है, सुख की प्राप्ति वास्ते अनेक प्रकार के दुख जो संकट है वो भी भोगता है कि मैनू शरीर करके कोई दुख ना आवे, सदा तंदुरुस्त रहा, मेरा कोई बैरी विरोधी ना होवे जिहड़ा मेरे सुख विच विघन पावे, माया पदार्थां नूं कोई चुरावे ना, चोर डाकू आदक हमला करके ना लै जाए, राज सत्ता वालों कोई टैक्स लगन ना, माया ना छीनी जाए और भैणां भरावां विच रिश्तेदारां मित्रां दे अंदर ऐसा विरोध ना हो जिहदे नाल मेरा सुख जिहड़ा मेरे हथों चले जाए, माया विच कमी ना आ जाए। उहदी प्राप्ति वास्ते किन्ने किन्ने यत्न कर रहा है, क्योंकि कोई भोगां दा सुख है, कोई योग साधना दा सुख मनते है। ये भोगां पदार्थां दे जिहड़े सुख है ये खिनक मात्र दे है, योगानंद जिहड़ा वी बरसातू नदी दी नहीं आई है। जितनी देर बिरती विच टिका है सुख है उहदे नालों चंगा है, और जदों अभ्यास छड़ दिता जाए बिरती दे फिर बकार हावी हो जाण ते उस सुख विच वी फर्क आ जांदा है। जिहड़ा ब्रह्मानंद दा सुख अभेद अवस्था दा कोई प्रसरण वाला है सदी भी काल वास्ते, पर जिन्ना भी संसार है ये छोटे छोटे सुखों वास्ते देसां परदेसां सत्तों समुद्रां तों पार जाके इन्नी मेहनत मजूरी करके खाण दे पहनण दे भोगण दे रहण दे सुखां वास्ते किन्ने सिर तोड़ यत्न कर रहा है, पर फिर भी कोई ना कोई दुख आ जांदा है। पति पत्नी दे विच कोई विवाद हो गया, बच्चे बच्चियां दा माता पिता दे नाल बचन दी सांझ ना रली, जिथे मेहनत मजूरी करदा है उत्थे दे मुखी जिहड़े करिंदे है जां नाल दे होर कर्म करन वाले है उहनां नाल सही ढंग नाल ना बणावे उत्थे वी कलेश खड़ा रहिंदा, आप नूं पदवी ना मिले, दूसरा तरक्की कर जाए फिर भी देख के दुखी हुंदा है, अफसर कौड़े सुभाअ दा होवे हर वेले ताड़ फाड़ होवे फिर भी दुखी है, विद्यार्थी मैरिट विच ना आवे ये दुख मनदा, डिग्री डिप्लोमा ना मिले फिर दुखी, कई जीवन लीला खत्म कर लेंदे, मैं इतनी मेहनत की सी मेरे इतने नंबर नहीं आए। इस तरह होर भी बहुत सारे दुख है गए, भोगां विच रोगां दा पै, जित विच हार दा, ਤਰ੍ਹਾਂ ਸਰੀਰ ਤੰਦਰੁਸਤ ਵਿੱਚ ਬਿਮਾਰੀ ਦਾ ਭੈ, ਇਸ ਸਰੀਰ ਨੂੰ ਮਰਨ ਤੋਂ ਬਾਅਦ ਜਮਦੂਤਾਂ ਦਾ ਭੈ, ਜਿੱਤ ਵਿੱਚ ਹਾਰ ਦਾ ਭੈ, ਇਸ ਤਰ੍ਹਾਂ ਕੋਈ ਨਾ ਕੋਈ ਦੁੱਖ ਜਿਹੜੇ ਬਣੇ ਰਹਿੰਦੇ ਆ। ਪਰ ਜਦੋਂ ਵਿਵੇਕ ਦੇ ਸਹਿਤ ਵੈਰਾਗ ਅਵਸਥਾ ਆ ਜਾਏ, ਫਿਰ ਉਹ ਜਿਹੜੀ ਨਿਰਭੈ ਅਵਸਥਾ ਪ੍ਰਾਪਤ ਹੁੰਦੀ ਹੈ, ਕਿਉਂਕਿ ਤੋਂ ਬਾਅਦ ਆਤਮਾ ਗਿਆਨ ਦੀ ਸਿੱਧੀ ਹੁੰਦੀ ਹੈ। ਜਿਸ ਨੂੰ ਆਪਣੀ ਆਤਮਾ ਦਾ ਬੋਧ ਹੋ ਗਿਆ, ਉਹ ਫਿਰ ਜੇ ਕੋਈ ਕਰਮ ਬਸ ਜਾਂ ਦੁਸ਼ਟ ਲੋਕਾਂ ਵੱਲੋਂ ਨਜਾਇਜ਼ ਦੁੱਖ ਦਿੱਤਾ ਜਾਏ, ਉਹਦੇ 'ਚ ਬਰਦਾਸ਼ਤ ਕਰਨ ਦੀ ਸ਼ਕਤੀ ਬੜੀ ਆ ਜਾਂਦੀ ਹੈ, ਦੁੱਖ ਵਿੱਚ ਸੂਖ ਮਨਾਈ। ਉਹ ਕਹਿੰਦੇ ਤੇਰੇ ਭਾਣੇ ਚਾਹੀਦੇ। ਅਤੇ ਬਾਕੀ ਜਿਹੜਾ ਸੰਸਾਰ ਹੈ, ਉਹ ਦੁੱਖ ਆਉਣ ਤੋਂ ਪਹਿਲਾਂ ਵੀ ਘਬਰਾਉਂਦਾ, ਦੁੱਖ ਆਉਣ ਤੋਂ ਤਾਂ ਘਬਰਾਉਣਾ ਹੀ ਹੈ। ਕਈ ਵਾਰੀ ਐਸੇ ਅਸਾਧ ਰੋਗ ਲੱਗ ਜਾਂਦੇ ਆ, ਅਤੇ ਫਿਰ ਉਹ ਆਤਮ ਹੱਤਿਆ ਕਰ ਲੈਂਦੇ। ਛੁਟਕਾਰਾ ਤਾਂ ਫਿਰ ਵੀ ਨਹੀਂ, ਅਗਲੇ ਜਨਮ ਫਿਰ ਉਹ ਹਿਸਾਬ ਕਿਤਾਬ ਭੋਗਣ ਲਈ ਇੱਕ ਆਤਮ ਹੱਤਿਆ ਦਾ ਦੋਸ਼, ਆਤਮ ਘਾਤੀ ਜਗਤ ਕਸਾਈ, ਇਹ ਵੀ ਪਾਪ ਹੈ। ਅਤੇ ਜੀਵਨ ਤਾਂ ਮਿਲਿਆ ਸੀ ਬਦਗੀ ਕਰਕੇ, ਉਸ ਨੂੰ ਮਿਲਣ ਵਾਸਤੇ ਤੂੰ ਕਾਇਰਤਾ ਧਾਰ ਕੇ ਅਤੇ ਆਪਣਾ ਘਾਤ ਕੀਤਾ, ਇਹ ਵੀ ਤਾਂ ਦੋਸ਼ ਲੱਗਦਾ। ਪਹਿਲੇ ਕਰਮਾਂ ਦਾ ਹਿਸਾਬ ਮੁਕਾਉਣ ਵਾਸਤੇ ਵੀ ਦੋਸ਼ ਲੱਗੇਗਾ। ਸੋ ਇਸ ਵਾਸਤੇ ਇਸ ਵਿਸ਼ੇ ਦੇ ਉੱਤੇ ਕਬੀਰ ਸਾਹਿਬ ਚਰਚਾ ਕਰਦੇ ਹੋਏ ਉਪਦੇਸ਼ ਦੇ ਰਹੇ ਹਨ, ਸੁਣੀਏ ਧਿਆਨ ਨਾਲ, ਬਖਸ਼ਿਸ਼ ਕਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਗੌੜੀ ਗੁਆਰੇ ਦੀ ਅਸ਼ਟਪਦੀ ਕਬੀਰ ਜੀ ਕੀ।
ਰਾਗ ਗੌੜੀ ਹੈ, ਅਸ਼ਟਪਦੀ ਅਸ਼ਟਨਾਮ ਅੱਠਾਂ ਦਾ, ਆਦਨਾਮ ਬੰਦਾਂ ਦਾ, ਪਹਿਰਿਆਂ ਦਾ। ਇਸ ਤਰ੍ਹਾਂ ਸ੍ਰੀ ਸੁਖਮਨੀ ਸਾਹਿਬ ਵਿੱਚ ਵੀ ਸਲੋਕ ਹੈ, ਫਿਰ ਅਸ਼ਟਪਦੀ ਹੈ। ਅਸ਼ਟਪਦੀ ਵਿੱਚ ਅੱਠ ਅੱਠ ਬੰਦ ਹੁੰਦੇ ਆ, ਕਿਤੇ ਇੱਕ ਪਦਾ ਵੀ ਹੈ, ਦੋ ਪਦੇ ਹੈ, ਤਿੰਨ ਪਦੇ ਹੈ, ਚਾਰ ਪਦੇ, ਪੰਜ ਪਦੇ ਹੈ, ਅਤੇ ਅਸ਼ਟਪਦੀਆਂ ਵਾਲਾ ਵੀ ਵਿਚਾਰ ਆਇਆ ਕਬੀਰ ਸਾਹਿਬ। ਇਹ ਗੌੜੀ ਅਤੇ ਜਿਹੜੀ ਗੁਆਰੇਰੀ ਹੈ, ਇਹਦੀ ਜਾਤੀ ਹੈ, ਕਿਉਂਕਿ ਗੌੜੀ ਦੀਆਂ ਕਈ ਕਿਸਮਾਂ, ਹਰ ਚੀਜ਼ ਦੀਆਂ ਕਿਸਮਾਂ ਹੈਗੀਆਂ, ਉਹਨਾਂ ਦੇ ਮੁੱਲ ਕੀਮਤ ਦਾ ਵੀ ਫਰਕ ਹੈ। ਪੱਥਰ ਜੜ ਹੈ, ਇੱਕ ਪੱਥਰ ਦਾ ਉਹ ਜਿਹੜੇ ਸੜਕਾਂ 'ਤੇ ਪੁੱਟ ਕੇ ਵਿਛਾਏ ਜਾਂਦੇ, ਇੱਕ ਪੱਥਰਾਂ ਨਾਲ ਸੌਦਾ ਵੀ ਤੋਲਿਆ ਜਾਂਦਾ, ਕਸਵੱਟੀ ਵੀ ਪੱਥਰ ਆ ਜਿਹਨਾਂ ਸੋਨਾ ਪਰਖਿਆ ਜਾਂਦਾ, ਪਾਸ ਵੀ ਪੱਥਰ ਆ ਜਿਹੜਾ ਲੋਹੇ ਨੂੰ ਸੋਹਣ ਸੋਨਾ ਬਣਾ ਦਿੰਦਾ, ਅਤੇ ਇਹ ਕੋਈ ਪੱਥਰ ਆ ਜਿਹੜਾ ਕਿਸੇ ਇਮਾਰਤ ਵਿੱਚ ਸ਼ਿਲਾ ਲੇਖ ਲਾਇਆ ਜਾਂਦਾ ਯਾਦਗਾਰੀ, ਅਤੇ ਉਹ ਵੀ ਪੱਥਰ ਆ ਜਿਹੜਾ ਗੁਰੂ ਘਰ ਵਿੱਚ ਪਏ ਸੇਵਾ ਦੇ ਤੌਰ 'ਤੇ ਲੱਗ ਰਹੇ ਆ। ਦਹਿਲੀਜ਼ ਵੀ ਇੱਕ ਪੱਥਰ ਦੀ ਬਣੀ ਹੈ, ਜਿੱਥੇ ਦਿਨ ਰਾਤ ਮਸਤਕ ਲੋਕ ਟੇਕਦੇ ਹੈ। ਹੀਰਾ ਵੀ ਪੱਥਰ ਆ, ਮੋਤੀ ਵੀ ਪੱਥਰ ਆ, ਕੀਮਤ ਦਾ ਫਰਕ ਹੈ ਨਾ। ਇਸ ਤਰ੍ਹਾਂ ਜੜ ਜੜ ਦਾ ਭੇਦ ਆ, ਚੇਤਨ ਚੇਤਨ ਦਾ ਭੇਦ ਆ। ਬ੍ਰਿਕਸ਼ ਵੀ ਥੋੜ੍ਹੀ ਚੇਤਨਤਾ, ਉਹਨਾਂ ਨੇ ਪੰਛੀ ਪਸ਼ੂ ਆ, ਉਹਨਾਂ 'ਚ ਕੋਈ ਵਧੇਰੇ ਆ, ਉਹਨਾਂ 'ਚੋਂ ਵੀ ਦੁਪਾਏ ਛੁਪਾਏ ਆ, ਪੰਛੀਆਂ 'ਚੋਂ ਵੀ ਹੰਸ ਦੀ ਕੋਈ ਵਿਸ਼ੇਸ਼ ਕਿਰਿਆ, ਪਸ਼ੂਆਂ ਦੇ ਅੰਦਰੋਂ ਵੀ ਘੋੜੇ ਗਊ ਨੂੰ ਜ਼ਿਆਦਾ ਮਹਾਨ ਦਰਜਾ ਦਿੰਦੇ ਆ। ਇਸ ਤਰ੍ਹਾਂ ਬੰਦਿਆਂ ਦੇ ਅੰਦਰ ਵੀ ਹੈ, ਕੋਈ ਚੋਰ ਡਾਕੂ ਬਦਮਾਸ਼ ਹੈ, ਕੋਈ ਗੁਰੂ ਘਰ ਦੇ ਨਿੰਦਕ ਅਕਿਰਤ ਕਣ ਸਾਖਤ ਮਨਮੁਖ ਲੋਕ ਹੈ, ਕਈ ਹੁਣ ਬੰਦਗੀ ਕਰਨ ਵਾਲੇ ਮਹਾਤਮਾ, ਕਈ ਡਾਕਟਰ, ਫਿਲਾਸਫਰ, ਇੰਜੀਨੀਅਰ, ਸਾਇੰਸਿਸਟ ਹੈ, ਫਰਕ ਤਾਂ ਹੈ ਕਿ ਨਹੀਂ? ਇੱਕ ਸੂਰਮੇ ਹੈ, ਇੱਕ ਦਾਨੀ ਹੈ, ਤਿਆਗੀ ਵਿਰਾਗੀ ਹੈ, ਪਰਉਪਕਾਰੀ ਹੈ, ਇੱਕ ਬੰਦੇ ਹਰ ਵੇਲੇ ਦੂਜੇ ਦਾ ਘਾਤ ਕਰਨ ਵਾਲੀ ਹੈ ਤਾਂ ਬੰਦੇ ਹੀ, ਪਰ ਕਿਰਿਆ ਤੋਂ ਫਰਕ ਹਨ। ਕੋਈ ਦੈਵ ਵਿਰਤੀ ਦੇ ਹੈ, ਕੋਈ ਰਾਕਸ਼ ਵਿਰਤੀ ਦੇ ਹੈ, ਫਰਕ ਹੈ। ਉਹਨਾਂ ਦੇ ਸਤਿਕਾਰ ਦਾ ਵੀ ਫਰਕ ਹੈ। ਇੱਕ ਦਾ ਨਿਰਾਦਰ ਹੋ ਰਿਹਾ, ਫੁੱਲਾਂ ਦੀਆਂ ਮਾਲਾ ਪੈ ਰਹੀਆਂ, ਇੱਕ ਨੂੰ ਘਰ 'ਚ ਕੋਈ ਨਹੀਂ ਪੁੱਛਦਾ। ਫਰਕ ਹੈਗਾ, ਹੈ ਚੇਤਨ ਸਾਰਿਆਂ 'ਚ, ਪਰ ਕਿਰਿਆ ਕਰਕੇ, ਕਰਮ ਕਰਕੇ ਉਹਨਾਂ ਦਾ ਫਰਕ ਹੈ। ਇਸ ਤਰ੍ਹਾਂ ਫਸਲਾਂ 'ਚ ਵੀ ਬਹੁਤ ਵਰਾਇਟੀਆਂ ਜੀ, ਅਨਾਜ ਦੀ ਵਰਾਇਟੀ ਵੀ ਹੈ, ਸਬਜ਼ੀਆਂ ਦੀ ਵੀ ਵਰਾਇਟੀਆਂ। ਅਤੇ ਜਿਹੜੇ ਆਪਣੇ ਮੇਵੇ ਆ, ਉਹਨਾਂ ਦੀਆਂ ਵੀ ਵਰਾਇਟੀਆਂ ਜੁਦੀਆਂ ਜੁਦੀਆਂ ਹੈਗੀਆਂ, ਉਹਨਾਂ ਦੇ ਮੁੱਲ ਦਾ ਵੀ ਫਰਕ ਹੈ। ਇਸੇ ਤਰ੍ਹਾਂ ਰਾਗ ਰਾਗਣੀਆਂ 'ਚ ਵੀ ਹੈ, ਰੰਗੀ ਰੰਗੀ ਪਾਤੀ, ਕਰ ਕਰ ਜਿਨਸੀ, ਮਾਇਆ ਜਿਨੋ ਪਾਈ। ਕਈ ਕਹਿੰਦੇ ਕੀ ਫਰਕ ਹੈ, ਉਹਨਾਂ ਸਾਇੰਸਦਾਨਾਂ ਨੇ ਜਹਾਜ਼ ਬਣਾਇਆ, ਕਿੰਨੀ ਦੁਨੀਆ ਬਹਿ ਕੇ ਉੜੀ ਫਿਰਦੀ, ਤੇਰੇ ਵਿੱਚ ਤਾਂ ਇਹ ਗੁਣ ਹੈ ਨਹੀਂ ਨਾ, ਤੂੰ ਕਿਰਾਇਆ ਦੇ ਕੇ ਜਾ ਤਾਂ ਸਕਦਾ, ਪਰ ਜਿਨ ਕਾਢ ਕੱਢੀ ਹੈ ਉਹਦਾ ਤਾਂ ਤੇਰਾ ਫਰਕ ਹੈ ਨਹੀਂ। ਇੱਕ ਰੋਗੀ ਹੈ, ਇੱਕ ਰੋਗਾਂ ਤੋਂ ਮੁਕਤ ਕਰਨ ਵਾਲਾ ਡਾਕਟਰ ਹੈ, ਫਰਕ ਹੈ ਕਿ ਨਹੀਂ? ਫਰਕ ਹੈ। ਇਹ ਆਪੋ ਆਪਣੇ ਪੁੰਨਾਂ ਅਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਹੈ। ਇਸੇ ਵਾਸਤੇ ਹੁਣ ਆਮ ਪੱਤਰ ਵੀ ਆਉਂਦੇ ਆ, ਰਸਾਲੇ ਵੀ ਹੈ, ਹੋਰ ਕਿਤਾਬਾਂ ਵੀ ਬਹੁਤ ਹੈ, ਉਹਨਾਂ ਦਾ ਵੀ ਅੰਤਰ ਹੈ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਇਹਦੇ 'ਤੇ ਚੌਰ ਝੁਲਦੇ ਤੋਂ ਪੜ੍ਹ ਲਈਦਾ ਹੈ। ਉਦੋਂ ਤਾਂ ਬੜਾ ਦੌੜ ਕੇ ਜਾਂਦੇ ਵੀ ਸ਼ਾਇਦ ਮੇਰੀ ਖਬਰ ਹੋਵੇ, ਬਾਅਦ 'ਚ ਰੋਲਦੀਆਂ ਫਿਰਦੀਆਂ, ਗੱਡੀ 'ਚ ਵਿਕਦੀਆਂ, ਫਰਕ ਹੈ ਕਿ ਨਹੀਂ? ਇਸ ਵਾਸਤੇ ਗੁਰਬਾਣੀ ਹੈ, ਜੇ ਕਿਤੇ ਕਿਤੇ ਅੰਗ ਹੋਵੇ ਤਾਂ ਸਿਆਣਾ ਮਾਫ਼ੀ ਮੰਗੇਗਾ, ਜਾ ਕੇ ਮੱਥੇ ਨੂੰ ਲਾਇਆਗਾ, ਬੇਅਦ ਵੀ ਹੋ ਰਹੀ ਸਤਿਕਾਰ। ਇਸ ਵਾਸਤੇ ਰਾਗਾਂ ਦਾ ਵੀ ਭਾਈ ਹੈ, ਗਾਉਂਦੇ ਸਾਰੇ ਹੀ ਆ, ਗਾਉਣ ਵਾਲਿਆਂ 'ਚ ਵੀ ਫਰਕ ਹੈ। ਅਤੇ ਜਿਹਦੇ ਕੋਲ ਸੰਗੀਤ ਦੀ ਪੂਰੀ ਵਿੱਦਿਆ, ਉਹ ਸੰਗਤਾਂ ਨੂੰ ਕੀਲ ਕੇ ਰੱਖ ਦਿੰਦਾ। ਅਤੇ ਕਈ ਹੁਣ ਉਹ ਜੋੜੀ ਵਜਾਉਣਗੇ ਜਿਵੇਂ ਪੀਪਾ ਵੱਜਦਾ ਹੁੰਦਾ, ਸੁਣਨੇ ਨੂੰ ਚਿੱਤੇ ਨਹੀਂ ਕਰਦਾ ਕਿ ਹੁਣ ਦੌੜੀਏ। ਇਸੇ ਤਰ੍ਹਾਂ ਕਈ ਹੁਣ ਕਥਾ ਪ੍ਰਸੰਗ ਆ, ਇੰਨਾ ਸੋਹਣੇ ਢੰਗ ਦੇ ਨਾਲ ਵਿਆਖਿਆ ਹੁੰਦੀ, ਉਹ ਸੰਗਤਾਂ ਦੇ ਮਨਾਂ 'ਚ ਅਸਰ ਕਰਦੀ ਜਾਂਦੀ। ਸ਼ਬਦ ਦਾ ਵੀ ਭੇਦ ਆ, ਸ਼ਬਦ ਉਹੀ, ਆਟਾ ਵੀ ਉਹੀ ਆ, ਘਿਓ ਵੀ ਉਹੀ ਆ, ਖੰਡ ਵੀ, ਪਾਣੀ, ਅੱਗ ਵੀ। ਉਹ ਕਈ ਤਾਂ ਫਿਰ ਪ੍ਰਸ਼ਾਦ ਬਣਾਉਣਗੇ ਨਾ, ਅਤੇ ਆਵਲ ਦਾ ਬਹੁਤ ਵਧੀਆ, ਸੁੱਚ ਪਵਿੱਤਰਤਾ ਨਾਲ ਭਾਂਡੇ ਵੀ ਸਹੀ ਮਾਂਜ ਧੋ ਕੇ, ਸ੍ਰੀ ਜਪਜੀ ਸਾਹਿਬ ਆਨੰਦ ਪੜ੍ਹ ਕੇ ਕਈ ਲੇਟੀ ਜਿਹੀ ਬਣਾ ਲੈਣਗੇ, ਉਹ ਕਿਤਾਬਾਂ ਜੋੜਨ ਦੇ ਵੀ ਕੰਮ ਨਹੀਂ ਆਉਂਦੀ। ਕਈ ਗਿਲਟੀਆਂ ਜਿਹੀਆਂ ਬਣ ਜਾਣਗੀਆਂ, ਜਾਂ ਕੱਚਾ ਰਹਿ ਗਿਆ, ਜਾਂ ਜ਼ਿਆਦਾ ਜੂਹ ਸੁੱਟਿਆ, ਪਰ ਜੇ ਸਹੀ ਬਣਿਆ ਹੋਵੇ ਤਾਂ ਗੁਰੂ ਮਹਾਰਾਜ ਨੂੰ ਵੀ ਭੋਗ ਲੱਗਦਾ, ਸੰਗਤਾਂ ਨੂੰ ਵੀ ਸੀਤਲ ਪ੍ਰਸ਼ਾਦ ਮਿਲਦਾ। ਆਟਾ ਵੀ ਉਹੀ ਹੈ, ਖੰਡ ਵੀ, ਘਿਓ ਵੀ ਹੈ, ਹੁਣ ਬਣਾਉਣ 'ਤੇ ਫਰਕ ਨਹੀਂ। ਇਸੇ ਤਰ੍ਹਾਂ ਹੀ ਆ ਹਰ ਚੀਜ਼ ਦਾ, ਇਹ ਰਾਗਾਂ ਦੀ ਵੀ ਪ੍ਰਕਿਰਿਆ ਹੈ। ਇੱਥੇ ਰਾਗ ਗੌੜੀ ਹੈ, ਗੁਆਰੇ ਦੀ ਇਹਦੀ ਜਾਤੀ ਹੈ, ਅਤੇ ਅਸ਼ਟਪਦੀ ਹੈ, ਕਬੀਰ ਸਾਹਿਬ ਦੀ ਰਚਨਾ ਤੋਂ ਇਹ ਸ਼ਬਦ ਉਚਾਰਨ ਹੋ ਰਿਹਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਕਿਉਂਕਿ ਕਬੀਰ ਸਾਹਿਬ ਇਹ ਬਾਣੀ ਗੁਰੂ ਸਾਹਿਬ ਦੀ ਗੁਰਬਾਣੀ ਵਿੱਚ ਅਭੇਦ ਹੋ ਗਈ ਹੈ। ਜਿਸ ਤਰ੍ਹਾਂ ਛੋਟੀਆਂ ਨਦੀਆਂ ਦਰਿਆ 'ਚ ਰਲ ਜਾਂਦੀਆਂ ਹਨ, ਦਰਿਆ 'ਤੇ ਜਾ ਕੇ ਸਮੁੰਦਰ 'ਚ ਅਭੇਦ ਹੋ ਜਾਂਦੇ, ਇਸ ਤਰ੍ਹਾਂ ਜਿੰਨੇ ਸੰਤਾਂ ਭਗਤਾਂ ਦੀ ਬਾਣੀ ਹੈ, ਗੁਰੂ ਸਾਹਿਬ ਸਾਗਰ ਦੀ ਨਿਆਈ ਹੈ, ਇਹ ਸਾਰੇ ਗੁਰੂ ਸਾਹਿਬ ਦੇ ਵਿੱਚ ਅਭੇਦ ਹੋ ਗਏ। ਇਸ ਵਾਸਤੇ ਜੋ ਗੁਰੂ ਮਹਾਰਾਜ ਦਾ ਮੰਗਲਾਚਰਨ ਸੀ, ਭਗਤਾਂ ਨੇ ਵੀ ਉਹੀ ਕੀਤਾ। ਉਂਝ ਤਾਂ ਉਹਨਾਂ ਦਾ ਹੁਣ ਬਰਾਗੀ ਮਤ ਨੂੰ ਤੁਲਕ ਰਿਹਾ ਪਹਿਲਾਂ, ਪਰ ਜਦੋਂ ਗੁਰੂ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ, ਅਭੇਦਤਾ ਆ ਗਈ, ਅਤੇ ਫਿਰ ਉਹਨੇ ਮੰਗਲਾਚਰਨ ਉਹੀ ਕੀਤਾ ਜੋ ਗੁਰੂ ਸਾਹਿਬ ਆਪ ਕਿਰਪਾ ਕਰਦੇ ਸੀ। ਵਾਹਿਗੁਰੂ ਪਰਮੇਸ਼ਰ ਜੀ ਇੱਕ ਅਦਵੈਤ ਸਰੂਪ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਚਿਤ ਆਨੰਦ ਸਰੂਪ ਹਨ, ਅਤੇ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ।
ਸੁਖ ਮੰਗਤ ਦੁੱਖ ਆਗੈ ਆਵੈ।
ਕਬੀਰ ਸਾਹਿਬ ਜੀ ਕਥਨ ਕਰਦੇ ਹੈ, ਦੁਨੀਆ ਖਾਣ ਦਾ, ਪੀਣ ਦਾ, ਪਹਿਨਣ ਦਾ, ਰੰਗ ਤਮਾਸ਼ੇ ਦੇਖਣ ਦਾ, ਸੈਰ ਸਪਟਿਆਂ ਦਾ, ਪਿਕਨਿਕਾਂ ਮਨਾਉਣ ਦਾ, ਇਸ ਤਰ੍ਹਾਂ ਲੱਚਰ ਗੀਤਾਂ ਵਿੱਚੋਂ ਅਤੇ ਹੋਰ ਡਾਂਸ ਨਾਚ ਮੁਜਰੇ ਭੰਗੜੇ ਸਿਨੇਮੇ ਕਲੱਬ ਪੱਬ ਥੀਏਟਰ ਹੈ, ਉਹਨਾਂ ਵਿੱਚ ਜਾ ਕੇ ਸੁੱਖ ਮੰਗਦੇ ਜਾਂਦੇ ਤਾਂ ਸੁੱਖ ਵਾਸਤੇ ਹਨ, ਟਿਕਟ ਵੀ ਖਰਚਦੇ, ਮਾਇਆ ਖਰਚਦੇ, ਪਰ ਉਹ ਜਿਹੜੀਆਂ ਚੀਜ਼ਾਂ ਮਨ ਨੂੰ ਚੰਚਲ ਅਤੇ ਬੇਕਾਰੀ ਬਣਾਉਣ ਵਾਲੀਆਂ, ਉਹਨਾਂ ਦਾ ਫਿਰ ਜਿਹੜਾ ਨਤੀਜਾ ਨਿਕਲਦਾ ਗਲਤ ਸੁਸਾਇਟੀਆਂ ਦਾ, ਉਹ ਬੜਾ ਮਾੜਾ। ਗਏ ਤਾਂ ਅਸੀਂ ਸੁੱਖ ਲੈਣ ਵਾਸਤੇ, ਦੁੱਖ ਆ ਕੇ ਆਵੇ। ਇੱਕ ਅਫਸਰ ਹੁੰਦੇ ਸੀ, ਉਹਨਾਂ ਦਾ ਸਹੁਰਾ ਵੀ ਅਫਸਰ ਸੀ, ਜਵਾਈ ਕਹਿਣ ਲੱਗਾ ਵੀ ਆਪਾਂ ਸੰਕੇਤ ਮੰਡੀ ਦਰਸ਼ਨ ਕਰੇ ਆਈਏ, ਰਵਾਜ ਸਰ ਮਹਾਰਾਜ ਦੇ ਸਥਾਨ, ਅਤੇ ਜਵਾਈ ਦਾ ਅਸੀਂ ਵੀ ਉੱਥੇ ਆਹ ਜਗ੍ਹਾ ਦੇਖਣ ਵਾਲੀ ਹਾਂ, ਉਧਰ ਚਲੇ ਗਏ। ਉਹਨਾਂ ਦੀ ਗੱਡੀ ਜਿਹੜੀ ਸੀ ਡਿੱਗ ਪਈ, ਐਕਸੀਡੈਂਟ ਹੋ ਗਿਆ, ਲੱਤਾਂ ਤੜਾ ਲਈਆਂ, ਅਤੇ ਉਹ ਆਨੰਦ ਨਾਲ ਯਾਤਰਾ ਕਰਕੇ ਆ ਗਿਆ। ਸੋ ਇਸ ਵਾਸਤੇ ਮਨੁੱਖ ਇੱਕੋ ਹੀ ਹੈ, ਸੋਚ ਵੱਖਰੀ ਵੱਖਰੀ। ਇੱਕ ਦੀ ਸੋਚ ਧਰਮ ਜਾਂ ਧਰਮ ਸਥਾਨਾਂ ਵੱਲੋਂ, ਨਾਮ ਬਾਣੀ ਵੱਲੋਂ, ਸੇਵਾ ਸਿਮਰਨ, ਤੀਰਥ ਯਾਤਰਾ, ਇੱਕ ਸੋਚ ਦੁਨਿਆਵੀ ਹੈ, ਉਹ ਸੋਚ ਦੇ ਨਾਲ ਭਾਲ ਦੇ ਦੋਨੋਂ ਸੁੱਖ ਹੈ। ਹਰਿਮੰਦਰ ਸਾਹਿਬ ਜਾਂਦਾ ਭਾਲਦਾ ਤੋਂ ਵੀ ਇਹਨਾਂ ਮੈਨੂੰ ਸੁੱਖ ਮਿਲੇ, ਅਤੇ ਜਿਹੜਾ ਹੁਣ ਅੰਮ੍ਰਿਤਸਰ ਸਾਹਿਬ ਜਾ ਕੇ ਸਿਲਮੇ 'ਚ ਘੁੰਮੇਗਾ ਜਾਂ ਜਵਾਰੀਆਂ 'ਤੇ ਜਾਏਗਾ ਜਾਂ ਹੋਰ ਵੀ ਬਹੁਤ ਕੁਝ ਸ਼ਹਿਰਾਂ 'ਚ ਹੈਗਾ, ਉੱਥੇ ਜਾਏਗਾ ਗਿਆ, ਉਹ ਵੀ ਸੁੱਖ ਲਈ ਹੈ। ਪਰ ਜਿਹੜਾ ਗੁਰੂ ਮਹਾਰਾਜ ਦੇ ਚਰਨਾਂ ਜਾਏਗਾ ਅਤੇ ਗੁਰੂ ਮਹਾਰਾਜ ਮਿਹਰ ਕਰਨਗੇ, ਜੇ ਕੋਈ ਆਪਣੇ ਕਰਮਾਂ ਨਾਲ ਕੋਈ ਆ ਵੀ ਗਿਆ ਤਾਂ ਉਹ ਵੀ ਮਹਾਰਾਜ ਸੂਈ ਦੀ ਸੂਲ ਬਣਾ ਦਿੰਦੇ ਆ।
ਸਤਨਾਮ,
ਵੱਡਾ ਸੰਕਟ ਹੁੰਦਾ ਉਹਨੂੰ ਮਹਾਰਾਜ ਟਾਲ ਦਿੰਦੇ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਸ਼ਬਦ ਦੀ ਵਿਚਾਰ ਕਰਦੇ ਸੀ, ਇੱਕ ਨੇ ਤਾਂ ਰੋਜ਼ ਕਥਾ ਸੁਣ ਜਾਣਾ ਮਹਾਰਾਜ, ਇੱਕ ਨਾ ਜਾਣਾ ਬੇਸਵਾਲੇ ਵਾੜੇ। ਉਹ ਸਿੱਖ ਜਿਹੜੇ ਜਾਂਦਾ ਅਤੇ ਰਾਜ ਕੁਦਰਤੀ ਇਕੱਠੇ ਹੋ ਜਾਂਦੇ ਸੀ, ਅੱਗੇ ਫਿਰ ਜੰਕਸ਼ਨ ਬਦਲ ਜਾਂਦੇ ਸੀ, ਜਿਵੇਂ ਗੱਡੀ ਦਾ ਕਾਂਟਾ ਬਦਲ ਜਾਣਾ, ਇਹ ਤਾਂ ਸੂਤਕ ਦਾ ਫਰਕ ਇੱਧਰ ਹੋ ਗਈ ਅਤੇ ਬੰਬੇ ਵੱਲ ਈਨ ਹੋ ਗਈ ਕਲਕੱਤੇ ਵੱਲ, ਜਿੱਥੋਂ ਕਾਂਟਾ ਬਦਲਣਾ ਐਵੇਂ ਸੂਤਕ ਦਾ ਹੁੰਦਾ ਫਰਕ, ਗਾਡਰਾਂ 'ਤੇ ਦੇਸ਼ਾ ਬਦਲ ਜਾਂਦੀ। ਉਹ ਗੁਰਸਿੱਖ ਦੇ ਚਰਨ ਦੇ ਵਿੱਚ ਜੋੜਾ ਦਾ ਪਾਇਆ ਸੀ, ਉਹ ਕੰਡਾ ਵਿਛੀ ਨਿਕਲ ਗਿਆ ਅਤੇ ਪੈਰ ਬਿਨਿਆ ਗਿਆ, ਅਤੇ ਜੇ ਤਾਂ ਸਿੱਧਾ ਚਰਨ ਹੁੰਦਾ ਕੱਢਣਾ ਵੀ ਸੌਖਾ, ਉਹ ਵਿੱਚ ਵਿਚਾਲੇ ਜੋੜਾ ਵੀ ਰੁਕਾਵਟ ਸੀ। ਉਹਨੂੰ ਉੱਥੋਂ ਸੋਨੇ ਦੀ ਇੱਕ ਮੋਹਰ ਲਜੀ, ਕਹਿੰਦਾ ਲੈ ਤੂੰ ਗੁਰੂ ਸਾਹਿਬ ਕੋ, ਮਹਾਂਪੁਰਸ਼ਾਂ ਕੋ ਘੁੰਮਦਾ ਸਾਰਾ ਕੋ, ਅਤੇ ਮੈਂ ਉੱਧਰ ਜਾਂਦਾ, ਮੈਨੂੰ ਮੋਹਰ ਲਜੀ। ਪੈਰੋ ਗੁਰ ਸਿੱਖ ਆ ਗਿਆ ਅਤੇ ਗੁਰੂ ਮਹਾਰਾਜ ਨੇ ਕੰਡਾ ਕਢਾਇਆ। ਕਹਿਣ ਲੱਗਾ ਮਹਾਰਾਜ ਪਿਆ ਜੀ ਇਸ ਤਰ੍ਹਾਂ ਹੋਈ ਕਹਿੰਦੇ ਅੱਛਾ ਉਹਨੂੰ ਕੱਲ੍ਹ ਬਣਾ ਕੇ ਲੈਣ ਦਾ ਕਹਿੰਦੇ ਜਿਹੜੀ ਜਗ੍ਹਾ ਤੈਨੂੰ ਮੋਹਰ ਮਿਲੀ ਸੀ ਨਾ ਉਹ ਜਗ੍ਹਾ ਨੂੰ ਪੁੱਟੀ ਜਦੋਂ ਜਗ੍ਹਾ ਪੁੱਟੀ ਉੱਥੋਂ ਇੱਕ ਕੋਲਿਆਂ ਦਾ ਚਟੂਰਾ ਨਿਕਲਿਆ ਕੋਲਿਆਂ ਨਾਲ ਭਰਿਆ ਕਹਿੰਦੇ ਪਿਛਲੇ ਜਨ ਤੇਰੇ ਪੁੰਨ ਸੀ ਆ ਚਟੂਰਾ ਤਾਰਾ ਮੋਹਰਾਂ ਦਾ ਭਰਿਆ ਸੀ ਜਿਹੜਾ ਰੋਜ਼ ਉੱਥੇ ਮੂੰਹ ਕਾਲਾ ਕਰਨ ਜਾਂਦਾ ਨਾ ਅਤੇ ਆ ਕੋਲੇ ਬਣ ਗਿਆ ਅੱਜ ਇੱਕ ਪੁੰਨ ਰਹਿੰਦਾ ਸੀ ਉਹ ਮੋਹਰ ਵੀ ਉੱਥੇ ਦੇ ਆਇਆ ਅਤੇ ਵੀ ਕੋਲਾ ਬਣ ਗਿਆ ਅਤੇ ਮੇਰੇ ਗੁਰਸਿੱਖ ਨੇ ਕੋਈ ਪਿਛਲੇ ਜਨਮਾਂ ਦਾ ਕਰਮ ਸੀ ਫਾਂਸੀ 'ਤੇ ਲਟਕਣਾ ਸੀ ਗੁਰੂ ਕੀ ਸੰਗਤ ਦੀ ਓਟ ਲੈਣ ਨਾਲ ਸੂਏ ਦੀ ਸੂਲ ਬਣ ਗਈ
ਸਤਨਾਮ
ਗੱਜ ਕੇ ਬੋਲੋ
ਸ੍ਰੀ ਵਾਹਿਗੁਰੂ
ਇਸ ਵਾਸਤੇ ਜਾਂਦੇ ਸੁੱਖ ਲੈਣੇ ਆ ਕੁਕਰਮੀ ਬੰਦੇ ਜਿਹੜੇ ਆ ਉਹ ਕੁਕਰਮ ਕਰਕੇ ਭਾਲਦੇ ਉਹ ਵੀ ਸੁੱਖ ਹੀ ਹੈ ਜਦੋਂ ਕਿਸੇ ਘਰ ਲੁੱਟਦਾ ਇਹ ਹੈ ਵੀ ਮਾਇਆ ਲਿਆਊਂਗਾ ਸੁੱਖ ਹੋਊਗਾ ਪਰ ਉਹ ਲੋਹੇ ਦੇ ਚਣੇ ਚੱਬ ਰਿਹਾ ਬਗਾਨਾ ਹੱਕ ਜਿਹੜਾ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ ਗੱਲੀ ਭਿਸਨ ਪਾਈਏ ਛੂਟੈ ਸੱਚ ਕਮ ਸੱਚ ਅਤੇ ਗੁਰੂ ਮਹਾਰਾਜ ਨੇ ਕਿਹਾ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਚੱਲਣਾ ਪਹਿਲੇ ਹਰਾਮ ਦੀ ਖਾਏਗਾ ਅਤੇ ਲੇਖਾ ਤਾਂ ਦੇਣਾ ਪੈਣਾ ਹੀ ਆ ਭਾਈ ਭਗਤੂ ਜੀ ਸੀ ਨਾ ਉਹ ਗਏ ਇੱਥੇ ਕਰਤਾਰਪੁਰ ਸਭਾ ਹੈ ਅਤੇ ਉਹਨਾਂ ਨੂੰ ਪੇਚਿਸ ਦੀ ਬਿਮਾਰੀ ਲੱਗ ਗਈ ਕਹਿਣ ਲੱਗੇ ਮਹਾਰਾਜ ਤੁਸੀਂ ਇਤਨੇ ਵੱਡੇ ਮਹਾਨ ਗੁਰਸਿੱਖ ਸੀ ਇਹ ਕੀ ਗੱਲ ਹੋਈ ਕਹਿੰਦੇ ਅਸੀਂ ਉੱਧਰ ਬਾਂਗਰ ਵੱਲ ਸੀਗੇ ਉਹ ਬਾਂਗਰ ਦੇ ਲੋਕ ਮੱਝਾਂ ਚੋਰੀ ਕਰਦੇ ਸੀ ਉਹ ਕੱਟੇ ਕੱਟੀਆਂ ਛੱਡ ਜਾਂਦੇ ਸੀ ਅਤੇ ਹੁਣ ਮੱਝਾਂ ਦਾ ਦੜਾ ਕੇ ਲੈ ਜਾਵਾਂਗੇ ਅਤੇ ਉਹਨਾਂ ਕਟੜੂਆਂ ਨੂੰ ਕਿਵੇਂ ਲਿਜਾਵਾਂਗੇ ਉਹ ਵਿਚਾਰੇ ਗਏ ਨਿਆਣੇ ਹੁੰਦੇ ਸੀ ਦੁੱਧ ਮਿਲਦਾ ਨਾ ਘਾਹ ਖਾ ਨਾ ਸਕਦੇ ਦੁਖੀ ਹੋ ਕੇ ਮਰਦੇ ਸੀ ਇਹ ਸਾਨੂੰ ਚੋਰੀ ਦੀਆਂ ਮੱਝਾਂ ਦਾ ਦੁੱਧ ਪਿਲਾਉਂਦੇ ਰਹੇ ਉਹਦੇ ਕਰਕੇ ਪੇਚਿਸ ਦੀ ਬਿਮਾਰੀ ਲੱਗੀ ਹੈ ਇਹ ਭਾਈ ਭਗਤ ਜੀ ਦਾ ਪ੍ਰਸੰਗ ਹੈ ਸੋ ਇਸ ਵਾਸਤੇ ਇਨਸਾਨ ਚੋਰੀ ਕਰਦਾ ਜਾਰੀ ਕਰਦਾ ਬਦਮਾਸ਼ੀ ਕਰਦਾ ਮਤਲਬ ਉਹਦਾ ਮੈਨੂੰ ਇਹਚੋਂ ਸੁੱਖ ਮਿਲੇਗਾ ਹੁਣ ਇਸੇ ਤਰ੍ਹਾਂ ਅੱਜ ਕੱਲ੍ਹ ਬੜੀ ਦੁਹਾਈ ਪਈ ਹੋਈ ਹੈ ਕਿ ਏਡ ਦੀ ਬਿਮਾਰੀ ਹੈ ਇਹਦਾ ਕੋਈ ਇਲਾਜ ਨਹੀਂ ਇੱਕ ਮੌਤ ਹੁਣ ਉਸ ਵੇਲੇ ਤਾਂ ਉਹ ਇਹ ਜਾਂਦਾ ਵੀ ਮੈਨੂੰ ਸ਼ਾਇਦ ਇਹਨਾਂ ਵਿਕਾਰਾਂ 'ਚੋਂ ਕੋਈ ਸੁੱਖ ਮਿਲੇਗਾ ਅਤੇ ਫਿਰ ਰਿਜ਼ਲਟ ਇਹੋ ਜਿਹਾ ਨਿਕਲਦੇ ਅਤੇ ਗੁਰੂ ਮਹਾਰਾਜ ਨੇ ਤਾਂ ਹੀ ਤਾਂ ਆਪਣੇ ਸਿੱਖਾਂ ਨੂੰ ਸੁਚੇਤ ਕੀਤਾ ਜਿਹੜੇ ਅੰਮ੍ਰਿਤ ਛਕਾਉਂਦੇ ਆ ਪੰਜ ਪਿਆਰੇ ਚਾਰ ਬਜਰ ਗ੍ਰਹਿਤਾਂ ਬਾਰੇ ਦੱਸਦੇ ਆ ਤੰਬਾਕੂ ਤਨਕ ਤੰਬਾਕੂ ਸੇਵੀ ਹੈ ਦੇਵ ਪਿੱਤਰ ਛੱਡ ਜਾਏ ਪਾਣੀ ਤਾਂ ਕਿ ਹੱਥ ਕਾ ਮਦਰਾ ਸਮ ਹੋਏ ਜਾਵੇ ਉਮਰ ਪਾਣੀ ਬਿਪਰ ਕੋ ਦਹਿ ਦਾਨ ਜੇ ਕੋਏ ਦਾਤਾ ਨਰਕ ਹੈ ਵਾਸ ਲੈ ਪਿੱਪਰ ਸੂਕਰ ਪਰੋਲੇ ਕਹਿੰਦੇ ਜਿਹੜਾ ਦਾਨ ਦਿੰਦਾ ਉਹ ਨਰਕਾਂ ਨੂੰ ਜਾਂਦਾ ਕਹਿੰਦੇ ਜਿਹੜਾ ਲੈਂਦਾ ਕਹਿੰਦੇ ਉਹ ਸੂਰ ਬਣ ਕੇ ਪਿੰਡ ਦਾ ਗੰਦ ਖਾਂਦਾ ਬੇਸਟੇ ਨੂੰ ਭੈੜੀ ਬੋ ਆ ਫਿਰ ਖਾਂਦੇ ਆ ਪੱਕਦੇ ਆ ਪੀਂਦੇ ਆ ਭੂਤਪੂਰਵ ਪ੍ਰਾਈਮ ਮਿਨਿਸਟਰ ਰਿਹਾ ਅਟਲ ਬਿਹਾਰੀ ਵਾਜਪੇਈ ਉਹ ਕਹਿੰਦੇ ਸਾਡੇ ਟੱਬਰ 'ਚ ਤੰਬਾਕੂ ਪੀਣ ਦੀ ਬਿਮਾਰੀ ਸੀ ਇੱਕ ਮੈਂ ਨਹੀਂ ਸੀ ਪੀਂਦਾ ਬਾਕੀ ਸਾਰੇ ਕੈਂਸਰ ਨਾਲ ਮਰ ਗਏ ਕਿ ਮੈਂ ਹੀ ਬਚਿਆ ਤੰਬਾਕੂ ਸੋ ਇਸ ਵਾਸਤੇ ਇਸੇ ਤਰ੍ਹਾਂ ਫਿਰ ਰੋਮਾਂ ਦੀ ਵੀ ਅਦਵੀ ਹੈ ਇਹਦੀ ਰੱਬ ਦੀ ਹੋਂਦ ਤੋਂ ਮਨ ਕਰੋ ਪਰਮੇਸ਼ੁਰ ਨੇ ਦਾਤ ਦਿੱਤੀ ਹੈ ਆਪਾਂ ਆਪਣੀ ਮਰਜ਼ੀ ਨੇ ਕਰਦੇ ਨਾ ਬਨੋਟੀ ਕੰਮ ਗਰਮੀ ਸਰਦੀ ਤੋਂ ਵੀ ਰੱਖਿਆ ਕਰਦੇ ਆ, ਸੱਟ ਪੇਟ ਤੋਂ ਵੀ ਬਚਾ ਕਰਦੇ ਆ, ਅਤੇ ਸਰੀਰ ਦੇ ਬਹੁਤ ਸਾਰੇ ਕਾਰਜ ਜਿਹੜੇ ਆ ਉਹਨਾਂ ਵਿੱਚ ਸਹਾਈ ਹੈ। ਸੋ ਇਸੇ ਤਰ੍ਹਾਂ ਜਿਹੜਾ ਵਿਵਚਾਰ ਹੈ, ਕੀ ਤੂੰ ਮਹਾਰਾਜ ਨੇ ਸੁਚੇਤ ਕੀਤਾ ਜੇ ਇਹ ਤੁਸੀਂ ਔਗਣ ਤੋਂ ਬਚੋਗੇ, ਇਹ ਏਡੀ ਛੇਡੀ ਜਿਹੜੀਆਂ ਬਿਮਾਰੀਆਂ ਆਪੇ ਵੱਜ ਜਾਊਗਾ। ਇਸੇ ਤਰ੍ਹਾਂ ਫਿਰ ਜਿਹੜਾ ਵੀ ਮਾਦਕ ਚੀਜ਼ਾਂ ਦਾ ਵਰਤਣ, ਪਸ਼ੂ ਖਾਂਦੇ ਹਾਂ, ਉਹਨਾਂ ਨੂੰ ਕੀ ਪਤਾ ਕਿਹੜੇ ਕਿਹੜੇ ਰੋਗ ਹੈ, ਉਹ ਖਾ ਕੇ ਫਿਰ ਪਸ਼ੂ ਬੁੱਧੀ ਅਤੇ ਉਹ ਬਿਮਾਰੀਆਂ ਲੱਗ ਸਕਦੀਆਂ, ਹੁਣ ਤਾਂ ਡਾਕਟਰ ਵੀ ਰੋਕੀ ਜਾਂਦੇ। ਸੋ ਇਸ ਵਾਸਤੇ ਕਰਦਾ ਤਾਂ ਸੁੱਖ ਲਈ ਸੀ, ਹੋ ਜਾਂਦਾ ਦੁੱਖ। ਸੋ ਇਸ ਵਾਸਤੇ ਬਜੇ ਰਹਿਤਾਂ ਤੋਂ ਬਚੇਗਾ ਤਾਂ ਕੁਦਰਤੀ ਸੋਖ ਹੋ। ਦੇਖੋ ਆਪ ਬਚਨ ਰਹਿਤ ਨਾਮੇ ਚ ਕੰਗਾ ਦੋਨੋਂ ਬਖਤ ਕਰ ਪਾਗ ਚੁਣੇ ਕਰ ਬੰਦ ਦਾਤਨ ਉੱਠ ਨੀਤ ਕਰ ਨਾ ਦੁੱਖ ਪਾਵੇ ਨੰਦ ਲਾਲ ਜੀ। ਅਤੇ ਹੁਣ ਅਸੀਂ ਉਹ ਬਿੱਦ ਵੀ ਕਰੀ ਜਾਂਦੇ, ਕੰਗਾ ਤਾਂ ਕੀ ਕਰਨਾ, ਫਿਰ ਉਹ ਸਿਆਪਾ ਕਰਨਾ ਹੀ ਨਾ ਪਵੇ ਕੰਗੇ ਦਾ ਦਸਤਾਰ ਬਣਨ ਦਾ, ਉਵੇਂ ਕੰਮ ਨਿਬੇੜਦੇ ਹੋਏ ਦਾ ਕੰਮ ਨਿਬੜਦਾ ਨਹੀਂ। ਅੱਜ ਹਜਾਮਤ ਕੀਤੀ ਦੂਏ ਦਿਨ ਪੇ ਆ ਜਾਂਦੀ, ਉਹ ਚਪੇੜ ਮਾਰਦੇ ਨਾ ਦਾੜੀ ਵਿੱਚ ਪੇੜ ਮਾਰਦੀ ਮੈਂ ਆ ਗਈ ਬਜ ਕੇ ਬੋਲੋ
ਸ੍ਰੀ ਵਾਹ।
ਸੋਏ ਸਵਾਸ ਤੇ ਕਰਦਾ ਸੁੱਖ ਲਈ ਆ ਉਹ ਰੋਜ਼ ਦਾ ਸਿਆਪਾ ਪੈ ਜਾਂਦਾ, ਅਤੇ ਜੇ ਰੱਖ ਲਓ ਅੱਠੀ ਦਿਨ ਨਹਾਓ ਠੀਕ ਠਾਕ। ਕਰਦਾ ਤਾਂ ਸੁੱਖ ਲਈ ਸੀ, ਉਹ ਦੁੱਖ ਫੇਰ ਕਿ ਉਹ ਚੁਭਦੇ ਬੜੇ ਪੇ ਸੇਫਟੀ ਜੇ ਫਿਰ। ਸੋ ਇਸ ਵਾਸਤੇ ਕਬੀਰ ਸਾਹਿਬ ਕਹਿੰਦੇ ਆ ਹੋਰ ਵੀ ਬਹੁਤ ਬੁਰਾਈਆਂ ਉਹ ਕਰਕੇ ਸੁੱਖ ਭਾਲਦਾ, ਪਰ ਬੁਰਾਈ ਵਿੱਚੋਂ ਸੁੱਖ ਦੀ ਆਸ ਕਿੱਥੋਂ, ਉਹ ਬੁਰਾਈ ਕਰਕੇ ਭਾਲਦਾ ਤਾਂ ਸੁੱਖ ਸੀ, ਮੁੜ ਕੇ ਦੁੱਖ ਅੱਗੇ ਆ ਜਾਂਦਾ ਹੈ।
ਸੋ ਸੁੱਖ ਹਮ ਹੋ ਨਾ ਮੰਗਿਆ ਭਾਵੈ।
ਕਬੀਰ ਸਾਹਿਬ ਕਹਿੰਦੇ ਇਹੋ ਜਿਹੜੇ ਵਿਸ਼ਵਕਾਰਾਂ ਪਦਾਰਥਾਂ ਦੇ ਸੁੱਖ ਆ, ਅਸੀਂ ਇਹੋ ਜਿਹਾ ਸੁੱਖ ਪਰਮਾਤਮਾ ਤੋਂ ਮੰਗਦੇ ਨਹੀਂ, ਨਾ ਸਾਨੂੰ ਚੰਗੇ ਲੱਗਦੇ। ਅਸੀਂ ਤਾਂ ਉਹ ਤੋਂ ਆਤਮਾ ਗਿਆਨ ਦੀ ਪ੍ਰਾਪਤੀ ਰੂਪੀ ਸੁੱਖ ਮੰਗਦੇ ਹਾਂ, ਨਾਮ ਜਪਣ ਦਾ ਸੁੱਖ ਮੰਗਦੇ ਹਾਂ, ਕਥਾ ਕੀਰਤਨ ਵਿੱਚ ਸੁੱਖ ਮੰਗਦੇ ਹਾਂ। ਇਹਦਾ ਆਨੰਦ ਇਹ ਹੈ ਜਿੱਥੇ ਲਿਵ ਬਿਰਤੀ ਜੁੜ ਜਾਂਦੀ ਹੈ, ਜਿੱਥੇ ਜਾ ਕੇ ਮਨ ਚੰਚਲ ਹੋ ਗਿਆ, ਮਨ ਚੰਚਲ ਹੋ ਜਾਏ ਤਾਂ ਸੁੱਖ ਉਦੋਂ ਦੌੜ ਜਾਂਦਾ, ਬਿਰਤੀ ਨਹੀਂ ਨਾ ਟਿਕਦੀ। ਅਤੇ ਜੇ ਇੱਕ ਖਿਣ ਵੀ ਬਿਰਤੀ ਟਿਕ ਜਾਏ, ਏਕ ਪਲਕ ਸੁੱਖ ਸਾਧ ਸਮਾਗਮ ਕੋਟ ਬੈਕੁੰਠ ਹੈ ਪਾਉ, ਇੱਕ ਪਲਕ ਮਾਤਰ ਸੰਤਾਂ ਦੇ ਸਮਾਗਮ ਦਾ ਜਿਹੜਾ ਸੁੱਖ ਆ, ਗੁਰਬਾਣੀ ਕਹਿੰਦੀ ਕਰੋੜਾਂ ਬੈਕੁੰਠਾਂ ਦੇ ਨਾਲੋਂ ਵੀ ਮਹਾਨ ਤਾਰਾ ਜਿਹੜਾ ਉਹਨਾਂ ਦੀ ਗੁਰਮੁਖ ਜਣਾਂ ਦੀ ਸੰਗਤ ਦਾ ਸੁੱਖ, ਅਤੇ ਮਨਮੁਖਾਂ ਦੀ ਇੱਕ ਸੰਗਤ ਵਿੱਚ ਜਾ ਕੇ ਦੁੱਖੇ ਦੁੱਖ ਆ। ਦੇਖੋ ਮਹਾਰਾਜਾ ਜਗਦੀਸ਼ ਬੜੇ ਪਵਿੱਤਰ ਮਹਾਂਪੁਰਖ ਸੀ, ਪਰ ਸਮੇਂ ਦਾ ਗੇੜ, ਉਹ ਕਸੰਗਤ ਜਿਹੜਾ ਸ਼ੁਕ ਨਹੀਂ ਸੀ, ਇਹ ਦੁਰਯੋਧਨ ਦਾ ਮਾਮਾ ਸੀ, ਬਹੁਤ ਹੇਰਾ ਫੇਰੀ ਦੇ ਵਿੱਚ ਹੁਸ਼ਿਆਰ ਸੀ ਅਤੇ ਬੜਾ ਤਕੜਾ ਜੁਆਰੀਆ ਸੀ। ਉਸਨੇ ਕਿ ਉਵੇਂ ਤਾਂ ਅਸੀਂ ਇਹਨਾਂ ਨੂੰ ਜਿੱਤ ਨਹੀਂ ਸਕਦੇ, ਅਤੇ ਉਸਨੇ ਐਸਾ ਛਲ ਕੀਤਾ ਕਿ ਚਲੋ ਜੂਆ ਖੇਲੀਏ। ਉਹ ਜੂਏ ਦੇ ਵਿੱਚ ਰਾਜ ਵੀ ਉਹਨਾਂ ਦੀ ਧਰਮ ਪਤਨੀ ਜਿਹੜੀ ਸੀ ਉਹ ਵੀ ਜਿੱਤ ਲਈ, ਅਤੇ ਫਿਰ 18 ਖੂਣੀਆਂ ਖੱਪੀਆਂ, ਕਿੰਨਾ ਦੁੱਖ ਹੋਇਆ। ਇਸ ਵਾਸਤੇ ਬੁਰਾਈ ਵਿੱਚੋਂ ਸੁੱਖ ਨਹੀਂ, ਦੁੱਖੇ ਦੁੱਖ ਹੈ। ਇਸੇ ਤਰ੍ਹਾਂ ਚੋਰੀ ਹੈ, ਜਾਰੀ ਹੈ, ਬਦਮਾਸ਼ੀ ਹੈ, ਹੋਰ ਵੀ ਜਿੰਨੇ ਮਾੜੇ ਕਰਮ ਹੈਗੇ ਦੁੱਖੇ ਹੀ ਹੈ, ਜਾਂ ਕਿਸੇ ਦੀ ਹੱਤਿਆ ਕਰਦੇ ਹੈ ਅਤੇ ਫਿਰ ਵੀ ਸਾਰੀ ਸਾਰੀ ਜ਼ਿੰਦਗੀ ਜੇਲ੍ਹਾਂ ਦੇ ਵਿੱਚ, ਹੱਡੀਆਂ ਗਲ ਜਾਣੀਆਂ ਅਤੇ ਟੱਬਰ ਉਜੜ ਜਾਂਦੇ ਆ, ਧੀਆਂ ਭੈਣਾਂ ਦੀ ਇੱਜ਼ਤ ਰੁਲ ਜਾਂਦੀ, ਉਹ ਬੰਦੇ ਜੇਲ੍ਹਾਂ 'ਚ ਵਹਿ ਗਿਆ, ਧੀਆਂ ਭੈਣਾਂ ਦੀ ਇੱਜ਼ਤ ਰੁਲ ਜਾਂਦੀ, ਬੱਚੇ ਵਿੱਦਿਆ ਤੋਂ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ। ਕਹਿੰਦੇ ਇਹੋ ਜਿਹਾ ਜਿਹੜੇ ਕਰਮਾਂ ਵਿੱਚ ਦੁਨੀਆ ਸੁੱਖ ਮੰਨਦੀ ਹੈ, ਅਸੀਂ ਉਹਨੂੰ ਸੁੱਖ ਨਹੀਂ ਮੰਗਦੇ ਇਹਨਾਂ ਚੀਜ਼ਾਂ ਵਿੱਚ, ਦੁਨੀਆ ਇਹਨਾਂ ਨੂੰ ਮੰਗਦੀ ਹੈ ਕਿ ਮੈਨੂੰ ਸ਼ਾਇਦ ਇਹਦੇ 'ਚੋਂ ਸੁੱਖ ਮਿਲੇਗਾ। ਪਰ ਮਹਾਰਾਜ ਕਹਿੰਦੇ ਆ ਸੋ ਸੁੱਖ ਹਮੋ ਨਾ ਮੰਗਿਆ ਭਾਵ। ਕਬੀਰ ਸਾਹਿਬ ਕਹਿੰਦੇ ਇਹੋ ਜਿਹੜੇ ਸੁੱਖ ਬਾਅਦ ਵਿੱਚ ਕਲੇਸ਼ ਦੇਣ ਵਾਲੇ ਸਾਨੂੰ ਮੰਗਿਆ ਹੋਇਆ ਚੰਗਾ ਨਹੀਂ ਲੱਗਦਾ, ਅਤੇ ਭਗਤ ਰਵਿਦਾਸ ਦਾ ਤਾਂ ਐਸਾ ਹੁੰਦਾ। ਉਹ ਜਿਹੜੇ ਬ੍ਰਾਹਮਣ ਲੋਕ ਸੀ ਉਹ ਮੰਦਰ ਜਾਂਦੇ, ਨਫ਼ਰਤ ਕਰਦੇ ਸੀ। ਉਹ ਵੀ ਉਜਾੜ ਦੇ ਵਿੱਚ ਇੱਕ ਮੰਦਰ ਸੀ, ਹੁਣ ਪੁਜਾਰੀ ਉੱਥੇ ਜਾਂਦਾ ਜਿੱਥੇ ਚੜਾਵਾ ਹੋਵੇ, ਜਿੱਥੇ ਮਿਲਣਾ ਨਹੀਂ ਉੱਥੇ ਭਾਵੇਂ ਟਾਗਰ ਦੀ ਮੂਰਤੀ ਕਿੰਨੀ ਸੋਹਣੀ ਹੋਵੇ ਉੱਥੇ ਥੋੜ੍ਹੀ ਜਾਂਦਾ, ਚੜਾਵੇ ਵਾਲੀ ਜਗ੍ਹਾ ਲੈ ਜਾਂਦਾ। ਉੱਥੇ ਹੁਣ ਜਾਵੇ ਕੌਣ? ਕਬੀਰ ਰਵਿਦਾਸ ਜੀ ਕਹਿੰਦੇ ਚਲੋ ਆਪਾਂ ਨੂੰ ਮੌਜ, ਅਤੇ ਨਾ ਤੂੰ ਕੋਈ ਈਰਖਾ ਕਰੇਗਾ ਅਤੇ ਨਾਲੇ ਅਕਾਂਤ ਆ ਭਜਨ ਬਾਣੀ ਨੂੰ ਵੀ ਮੌਜ ਹੈ, ਉਹਨੀ ਰੋਜ਼ ਝਾੜੂ ਦੇਣਾ, ਪੋਚਾ ਲਾਉਣਾ, ਸੇਵਾ ਕਰਨੀ, ਝਾੜੂ ਦੇਣਾ, ਪੋਚਾ ਲਾਉਣੇ, ਸੇਵਾ ਕਰਨੀ। ਭਗਵਾਨ ਨੇ ਕਿਹਾ ਕਿ ਜਿਹੜੇ ਬੰਦਿਆਂ ਨੇ ਮੰਦਰ ਬਣਾਏ ਹੈ ਅਤੇ ਬੰਦੇ ਪੁਜਾਰੀ ਨੂੰ ਕੁਝ ਨਾ ਕੁਝ ਭੇਟਾ ਦਿੰਦੇ ਆ, ਇਹ ਤਾਂ ਹੁਣ ਮੇਰੇ ਨਿਵੇਤੇ ਆਉਂਦਾ ਡਾਇਰੈਕਟ ਸਿੱਧਾ, ਅਤੇ ਇਹਨੂੰ ਦੇਣਾ ਚਾਹੀਦਾ ਕੁਛ ਨਾ ਕੁਛ, ਖਰਚਾ ਚੱਲੇਗਾ। ਉਹ ਸਾਧ ਸੰਗਤ ਜੀ ਭਗਵਾਨ ਨੇ ਉੱਥੇ ਮੋਹਰਾਂ ਖਿਲਾਰਤੀਆਂ, ਜਿਹੜੇ ਰਵਿਦਾਸ ਜੀ ਆਏ ਇੱਕਦਮ ਪਿੱਛੇ ਬੈਕ ਮੁੜਿਆ, ਤਾਂ ਭਗਵਾਨ ਤੁਸੀਂ ਮਾਇਆ ਖਿਲਾਰ ਕੇ ਮੈਨੂੰ ਭਰਮਾਉਣਾ ਚਾਹੁੰਦੇ ਹਾਂ, ਮੈਂ ਤਾਂ ਤੁਹਾਡੀ ਸੇਵਾ ਕਰਦਾ ਮਨ ਦੀ ਸ਼ਾਂਤੀ ਲਈ, ਆਤਮਾ ਗਿਆਨ ਵਾਸਤੇ, ਤੁਹਾਡੀ ਪ੍ਰਾਪਤੀ ਵਾਸਤੇ ਪਿੱਛੇ ਮੁੜਿਆ। ਆਕਾਸ਼ਬਾਣੀ ਹੋਏ ਉਦਾਸ, ਬੰਦਾ ਬੰਦੇ ਦੀ ਕਰੇ ਅਤੇ ਬੰਦਾ ਉਹਨੂੰ ਤਨਖਾਹ ਦਿੰਦਾ, ਤੂੰ ਮੇਰੀ ਡਾਇਰੈਕਟ ਸੇਵਾ ਸਿੱਧੀ ਕਰਦਾ। ਕਹਿੰਦੇ ਮਹਾਰਾਜ ਤੁਸੀਂ ਮੈਨੂੰ ਸਿੱਧੇ ਦਰਸ਼ਨ ਦਿਓ, ਇਹ ਮਾਇਆ ਦੇ ਸੁੱਖਾਂ 'ਚ ਨਾ ਫਰਮਾਓ। ਦੇਖੋ ਉਹਨਾਂ ਦੀ ਅਵਸਥਾ ਕਿੱਥੇ ਟਿਕ ਜਾਂਦੀ। ਕਹਿ ਮੈਂ ਆਪਣੀ ਪਿਤਾ ਪੁਰਖੀ ਕਿਰਤ ਕਰਦਾ, ਮੇਰਾ ਬੜਾ ਸੋਹਣਾ ਉਹਦੇ ਨਾਲ ਗੁਜ਼ਾਰਾ ਹੋ ਹੀ ਜਾਂਦਾ। ਇਸ ਵਾਸਤੇ ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਸੁੱਖ ਉਹਨਾਂ 'ਚ ਭਗਤ ਲੋਕ ਨਹੀਂ ਭਰਮਦੇ। ਉਹ ਕਹਿੰਦੇ ਸੋ ਸੁੱਖ ਹਮੋਂ ਨਾ ਮੰਗਿਆ ਭਵ, ਐਸਾ ਸੁੱਖ ਸਾਨੂੰ ਮੰਗਿਆ ਹੋਇਆ ਵੀ ਪਾਉਂਦਾ ਨਹੀਂ, ਚੰਗਾ ਨਹੀਂ ਲੱਗਦਾ, ਅਸੀਂ ਇਹੋ ਜਿਹੇ ਸੁੱਖਾਂ ਵਾਸਤੇ ਕੋਈ ਮੰਗ ਰੱਖਦੇ ਹੀ ਨਹੀਂ। ਇੱਡੀ ਵੱਡੀ ਨਿਸ਼ਕਾਮਤਾ ਆ ਜਾਂਦੀ ਹੈ।
ਵਿਖਿਆ ਅੱਜ ਹੋ ਸੁਰਤ ਸੁੱਖ ਆਸਾ।
ਆਮ ਜਿਹੜੇ ਲੋਕ ਆ ਅੱਜ ਹੋ ਉਹਨਾਂ ਦੀ ਸੁਰਤੀ ਸੁੱਖਾਂ ਦੀਆਂ ਆਸਾਂ, ਕਿ ਸਾਨੂੰ ਉਹ ਸੁੱਖ ਮਿਲ ਜਾਏ, ਆਹ ਮਿਲ ਜਾਏ, ਖਾਣ ਤੋਂ ਮਿਲ ਜਾਏ, ਪੀਣ ਤੋਂ ਮਿਲ ਜਾਏ, ਪਹਿਨਣ ਤੋਂ ਮਿਲ ਜਾਏ, ਘੁੰਮਣ ਫਿਰਨ ਤੋਂ ਮਿਲ ਜਾਏ, ਸੈਰ ਸਪੱਟਿਆਂ ਦਾ ਸੁੱਖ ਮਿਲ ਜਾਏ। ਸੁੱਖ ਵਾਸਤੇ ਕਿੰਨੀਆਂ ਡਰਾਮੇਬਾਜ਼ੀਆਂ ਲੋਕ ਕਰਦੇ ਆ, ਕਹਿੰਦੇ ਜੀ ਇੱਥੇ ਇਹ ਸੱਭਿਆਚਾਰ ਪ੍ਰੋਗਰਾਮ ਹੈ, ਕਲਚਰਲ ਪ੍ਰੋਗਰਾਮ ਹੈ, ਪਰ ਉਹ ਹੈ ਕੰਜਰਲ ਪ੍ਰੋਗਰਾਮ ਹੈ। ਉੱਥੇ ਕਲਚਰ ਬਾਰੇ ਤਾਂ ਕੁਝ ਨਹੀਂ ਦੱਸਿਆ ਜਾਂਦਾ, ਕਲਚਰ ਦੇ ਸਾਰੇ ਉਲਟ ਹੁੰਦਾ। ਇਹੋ ਜਿਹਾ ਜਿਹੜੇ ਸੁੱਖ ਹੈ ਕਹਿੰਦੇ ਇਹਨਾਂ ਦੀ ਅਸੀਂ ਮਨ ਆਸਨ ਨਹੀਂ ਕਰਦੇ। ਆਮ ਜਿਹੜੇ ਲੋਕ ਅਜੋਂ ਤੱਕ ਉਹਨਾਂ ਦੀ ਸੁਰਤ ਇਹ ਦੁਨਿਆਵੀ ਸੁੱਖ ਜਿਹੜੇ ਮਨ ਨੂੰ ਚੰਚਲ ਔਰ ਬੇਕਾਰੀ ਬਣਾ ਕੇ ਜੀਵਨ ਨੂੰ ਬਰਬਾਦ ਕਰਨ ਵਾਲੇ ਹੈ, ਇਹਨਾਂ ਦੀ ਆਸ ਕਰਦੇ ਹਨ।
ਕੈਸੇ ਹੋਈ ਹੈ ਰਾਜਾ ਰਾਮ ਨਿਵਾਸ।
ਜਦੋਂ ਤੱਕ ਬਿਰਤੀ ਇਹਨਾਂ ਦੁਨਿਆਵੀ ਇਹ ਬੇਕਾਰ ਵਿਵਚਾਰ ਪੈਦਾ ਕਰਨ ਵਾਲੇ ਸੁੱਖਾਂ ਦੀ ਆਸ ਕਰਦੇ ਹੈ, ਉਦੋਂ ਤੱਕ ਰਾਜਾ ਜੋ ਪ੍ਰਕਾਸ਼ ਰੂਪ ਹੈ, ਆਰਾਮ ਰਮਿਆ ਹੋਇਆ ਪਰਮੇਸ਼ਰ ਹੈ ਵਿਆਪਕ ਸਰੂਪ, ਉਹਦੇ ਵਿੱਚ ਸਾਡਾ ਨਿਵਾਸ ਕਿਵੇਂ ਹੋਵੇਗਾ? ਇਹ ਤਾਂ ਇਹ ਨਾ ਇਹ ਸੁੱਖ ਛੱਡ ਹੈ ਉਹ ਸੁੱਖ ਪਾਵਾ, ਇਹ ਦੁਨਿਆਵੀ ਸੁੱਖਾਂ ਨੂੰ ਛੱਡੂਗਾ ਫਿਰ ਉਹ ਮਿਲੂਗਾ, ਅਤੇ ਜਿਹੜਾ ਇਹਨਾਂ ਵਿੱਚ ਗਲਤਾਨ ਹੋ ਗਿਆ ਉਹਨੂੰ ਫਿਰ ਉਹ ਸੁੱਖ ਜਿਹੜਾ ਪ੍ਰਾਪਤ ਹੀ ਨਹੀਂ ਹੋ ਸਕਦਾ, ਕਿਉਂਕਿ ਬਸ ਤੂੰ ਅੰਦਰ ਬਸ ਸਮਾਵੇ ਦੂਜੀ ਹੋਵੇ ਪਾਸ। ਅਤੇ ਜੇ ਪਹਿਲਾਂ ਹੁਣ ਇਹ ਵਿਵਚਾਰ ਨਾਲ ਹਿਰਦਾ ਭਰਿਆ ਉੱਥੇ ਚੰਗਾ ਆਚਾਰ ਵਿਚਾਰ ਕਿੱਥੋਂ ਆ ਜਾਏਗਾ? ਇਸ ਵਾਸਤੇ ਕਹਿੰਦੇ ਕੈਸੇ ਹੋਈ, ਕਿਸ ਪ੍ਰਕਾਰ ਹੋਏਗਾ? ਰਾਜਾ ਰਾਮ ਨਿਵਾਸਾ, ਰਾਜਾ ਕੌਣ ਹੈ? ਪਰਮੇਸ਼ਰ ਪ੍ਰਕਾਸ਼ ਰੂਪ ਔਰ ਰਮਿਆ ਹੋਇਆ ਵਿਆਪਕ ਸਰੂਪ, ਉਹਦੇ ਵਿੱਚ ਕਿਵੇਂ ਨਿਵਾਸ ਹੋਏਗਾ? ਹੁਣ ਤੁਸੀਂ ਚੌਂਕੜਾ ਲਾ ਕੇ ਬਹਿ ਜਾਓ, ਕੋਈ ਵੀ ਦੁਨਿਆਵੀ ਸੰਕਲਪ ਆ ਜਾਏ बिरकी उदों ही उखड़े हो गए। देर तो तजर्बा करके हाथ च भावें सुखमनी का गुटका माला फड़ी जां वैसे मूँह जवानी कोई जाप करते हैं तो जिन्ना चिर मन च फुरना नहीं आता तो टकाव बन जाता। फुरनिया नूं मारन वास्ते सिमरन करना कि भजन करद्या करद्या सारे फुरन ऐब जड़े वो खत्म हो जाते तो सुरती फिर कुदरती टकाव फट जाती। इस वास्ते कहते हैं कैसे हुई है किस प्रकार होएगा राजा जो प्रकाश रूप रमिया होया उदे विच निवास किस तरह होएगा निवास ही नहीं हो सकता। कई हुण साध संगत विच आ जाते हैं बाणी कहिंदी ना साध संगत प्रभ देहो निवास सर्व सुख आत्म प्रकाश। इस प्रकार फिर साध संगत भी निवास नहीं होंदा माड़ा जिहा फोन आ गया उधर नूं दौड़ गया जां देखदे रहे कौन आया कौन गया इन किस तरह के लीड़े पाए सी ये किस तरह का सी इहदी शकल रकत किस तरह की सी है गल्लां परखने लगे रहने क्यों बिरती नहीं टिकदी ते जां लोक लाच बैठे रहे जां फिर चलो हुण भोग पैण वाला ही है प्रसाद लै के जाने फिर कई बार मन फिर चाट होंदा बहिंदे नहीं उदों दौड़ दौड़ जांदे आ तो बहुती दुनिया तो यही है चलो मत्था टेकया काम बन गया हूँ आपां नूं लोड़ ही नहीं कथा वार्ता सुन दी वो कहिंदे बस इन्ना ही काम कई आउंदे ना रोज वा के बस मत्था टेकया गेड़ा कढ़िया चले हूँ स्कूल विच गए स्कूल च घूम घुमा के आ गए उत्थे दे पार्क उत्थे दीआं बिल्डिंगां उत्थे होर कुछ देख गया तो घर नूं मुड़ गए आउंदे रोज क्लास च बैठे नहीं क्लास अटेंड नहीं कीती ते कोई डिग्री डिप्लोमा मिल जाएगा। गुरुद्वारे जड़े है ये अध्यात्म दीआं पाठशाला है इत्थे आके आयो पढ़न सुन को बाणी ना तो आके कोई सेवा कीती ना कोई सिमरन नहीं कीता ना सत्संग च बह के कथा कीर्तनी सुनिया आए थूकड़े पाए तो चले गए। इन्ना क ता है कि बुरे पासे नहीं गए कि चलो उन्ना टाइम जड़ा सी जिन्ना चिर इत्थे आए चंगा बीतिया पर उहदा कोई लाभ नहीं पूरा पूरा लाभ तो आया कुछ ना कुछ टाइम जां तां लंगर जा के भांडे मांज लै बरता लिया फुलके पका लै ते जां झाड़ू बारू कर लिया जां बह के बाणी पढ़ ली कथा सुन लिया जोड़े झाड़ लै जां जिहड़ी होर भी सेवा बेअंत प्रकार की गुरु घर च कार सेवा उच कोई हिस्सा पा लिया ये तो लाभ है तो बहुती दुनिया का घूम कमाई है। अजकल मोबाइल हरेक चुकी फिरदा तो महाराज वालू पिट कर ली जां फोटो फाटो खिचा लीजा ये कम हूँ रवाज बहुत ज़्यादा जां गप गपौड़ा मार लिया इस प्रकार है। सो इस तरह ये है गुरु दिया पाठशाला बड़े जड़े ताकत आ वो साड़ियाँ यूनिवर्सिटियाँ उत्थे जाके नियम पूर्वक जदों क्लास विच बैठांगे अटेंड करांगे जो सिक्ख्या मिलती है उन्हूं धारांगे ग्रहण करांगे अमल करांगे इहदा गुरु घर जो सिक्खी दा कोई प्रमाण पत्र मिल जाएगा तो हुण असीं आपे विद्यार्थी हाँ आपे टीचर हाँ तो फिर हुण की लैणा देना। सो इस वास्ते गुरु महाराज भगत जी दसदे इस तरह रमे हुए राम जो प्रकाश रूप मनमर्जी ना विचरोगे उहदे विच तुहाडा निवास किवें होवेगा
रहाओ।
इस राम दे के कृपालता करदे हन
इस सुख ते सेव ब्रह्म डराना
ये जिहड़े विषय विकारां दे भोगां दे सुख आ ना इह तों शिव जी भी डरदा। इस सुख लई विश्वामित्र अपनी पदवी तों हिल गया सी ना इस सुख वास्ते इंद्र नूं स्वर्ग विच चैन नहीं आई तृप्ति नहीं हुई ते गौतम ऋषि हजूर साहब जी गए नहीं तो जायो जिथे शिकार घाट ਉੱਥੇ ਅਤੇ ਹਨੂੰਮਾਨ ਦਾ ਜਨਮ ਹੋਇਆ, ਬੂੜਾ ਸ਼ਹਿਰ ਬਣਿਆ ਕਲਿਆਣ ਕੀਤੀ। ਇੱਧਰ ਜਾਏ ਜੀ ਜਿੱਥੇ ਬੰਦੇ ਬਹਾਦਰ ਦਾ ਗੁਰਦੁਆਰਾ, ਉੱਪਰ ਜਾਓ ਉੱਥੇ ਗੌਤਮ ਰਿਸ਼ੀ ਦੀ ਉਹ ਕੁਟੀਆ ਸੀ। ਅਤੇ ਅੱਗੇ ਹੁਣ ਨਹਾਉਣ ਧੋਣ ਦੇ ਸਾਧਨ ਜ਼ਿਆਦਾ ਨਦੀਆਂ ਨਾਲੇ ਹੁੰਦੇ ਸੀ, ਜਾਂ ਤਲਾਅ ਹੋਇਆ ਕੁਦਰਤੀ, ਅਤੇ ਜਾਂ ਖੂਹ ਵਗੈਰਾ। ਉਹ ਫਿਰ ਸਾਧ ਸੰਗਤ ਜੀ ਸਮੇਂ ਦੇ ਨਾਲ ਨਦੀ 'ਤੇ ਇਸ਼ਨਾਨ ਕਰਨ ਜਾਂਦੇ ਸੀ। ਅਤੇ ਇੰਦਰ ਨੇ ਦੇਖਿਆ ਕਿ ਹੁਣ ਰਿਸ਼ੀ ਤਾਂ ਉੱਥੇ ਹੈ ਨਹੀਂ, ਉਸਨੇ ਕੁਝ ਵਿਚੋਲੇ ਬਣਾ ਲਏ ਕੁੱਕੜ ਨੂੰ, ਚੰਦ ਨੂੰ। ਅੱਗੇ ਘੜੀਆਂ ਨਹੀਂ ਸੀ, ਉਹ ਕੁੱਕੜ ਦੀ ਬਾਂਗ 'ਤੇ ਹੁੰਦਾ ਸੀ ਕਿ ਹੁਣ ਇੰਨਾ ਕੁ ਟਾਈਮ ਹੋ ਗਿਆ। ਹੁਣ ਬਾਂਗ ਪਹਿਲਾਂ ਦੇ ਦਿੱਤੀ, ਉਹ ਰਿਸ਼ੀ ਉਸ ਹਿਸਾਬ ਨਾਲ ਇਸ਼ਨਾਨ ਨੂੰ ਚਲਾ ਗਿਆ, ਅਤੇ ਚੰਦ ਨੇ ਵੀ ਗਵਾਹੀ ਭਰੀ। ਅਤੇ ਉਸਨੇ ਜਾ ਕੇ ਫਿਰ ਉਹ ਵਿਚਾਰ ਵਾਲੀ ਪ੍ਰਕਿਰਿਆ ਕੀਤੀ। ਉੱਧਰ ਆਕਾਸ਼ਬਾਣੀ ਹੋਈ, ਤੂੰ ਨਹਾਉਂਦਾ ਫਿਰਦਾ ਤੇਰੇ ਘਰ ਤਾਂ ਹੈ ਉਹ। ਅਤੇ ਇਸ ਵਾਸਤੇ ਜਿਹੜੇ ਆਇਆ ਲੜਕੀ ਸੀ ਆਪਣੇ ਅੰਜਨੀ, ਅਰਲ ਦਾ ਨਾਂ ਸੀ ਆਹ ਲਿਆ। ਉਹ ਕਹਿੰਦੀ ਕੌਣ ਗਿਆ? ਹੁਣ ਵਿਅੰਗ ਜਿਹਾ ਸ਼ਬਦ ਨੇ ਕਿਹਾ ਮਝਾਰ। ਮਝਾਰ ਨਾਮ ਬਿੱਲੇ ਦਾ ਵੀ ਹੈ, ਅਤੇ ਮਤਲਬ ਇਹ ਸੀ ਮਾਂ ਯਾਰ। ਮੈਂ ਤਾਂ ਕਿਹਾ ਤੁਸੀਂ ਗਏ, ਉਹਨੂੰ ਰੂਪ ਉਹੋ ਜਿਹਾ ਬਨੋਟੀ ਬਣਾਇਆ ਸੀ, ਉਹਨੂੰ ਵੀ ਸ਼ਰਾਪ ਦੇ ਦਿੱਤਾ। ਤੈਨੂੰ ਕੁਆਰੀ ਨੂੰ ਗਰਵ ਹੋਏਗਾ ਬਾਲਕ ਜਨਮੇ, ਹੁਣ ਪਰਨ ਕਰ ਲਿਆ ਮੈਂ ਕਿਸੇ ਮੱਥੇ ਨਹੀਂ ਲੱਗਣਾ। ਫਿਰ ਸਾਧ ਸੰਗ ਜੀ ਇਹ ਹਨੂੰਮਾਨ ਹੋਇਆ ਸੀ ਇਸ ਤਰ੍ਹਾਂ ਦੀ, ਇਹਨਾਂ ਦੇ ਪੁਰਾਣਾਂ ਵਿੱਚ ਸਾਖੀ ਹੈ। ਸੋ ਇਸੇ ਤਰ੍ਹਾਂ ਉਹਨੂੰ ਸਿਲਾ ਹੋ ਜਾ, ਉਹਨੂੰ ਤੈਨੂੰ ਇਸ ਪ੍ਰਕਾਰ ਦੇ ਚਿੰਨ ਹੋ ਜਾਣ। ਗੌਤਮ ਨਾਰ ਉਮਾਪਤ ਸੁਆਮੀ ਸੀਸ ਧਰਨ ਸਹਿਸ ਭਗਗਾਮੀ ਆਜ ਦੇ ਵਾਸਤੇ ਹਨ। ਸਵਰਗ ਦੇ ਸੁੱਖਾਂ 'ਚ ਸੰਤੁਸ਼ਟੀ ਨਹੀਂ ਹੋਈ, ਹੁਣ ਮਾਤ ਲੋਕ ਜਾ ਗਿਆ, ਅਤੇ ਹੱਥ ਵੀ ਅਨੀਅਰ ਨਾਗ ਨੂੰ ਪਾਇਆ। ਰਿਸ਼ੀ ਸੀ ਨਾ ਕਮਾਈ ਕਰਨ ਵਾਲਾ ਗੌਤਮ, ਜੇ ਤਾਂ ਉਹੋ ਜਿਹਾ ਹੁੰਦਾ ਫਿਰ ਤਾਂ ਚਲੋ, ਅਤੇ ਫਿਰ ਉਹ ਸਾਰੇ ਰਗੜੇਗਾ ਨਾ। ਅਤੇ ਹੁਣ ਇਹ ਵੀ ਉੱਥੇ ਗਿਆ ਹੀ ਨਾ, ਸਵਰਗ 'ਚ ਲੁੱਕ ਗਿਆ ਉੱਥੇ ਕਬਲਾਂ ਜਿਹਾ, ਇਹਦਾ ਸੰਘਾਸਨ ਖਾਲੀ। ਉਹ ਦੇਵ ਉੱਤੇ ਆਏ ਸਾਡਾ ਰਾਜਾ, ਜਿਹੜੇ ਪੁਛ ਪੜਤਾਲ ਹੋਈ ਵਿਆਹ ਕ੍ਰੀਤੀ ਘਰ ਬੈਠਾ ਸ਼ਰਾਪ ਮਿਲ ਗਿਆ। ਫਿਰ ਇਹਨਾਂ ਆਪਣੀ ਨਿੰਦਿਆ ਨੂੰ ਦਿਆ ਕਰਾਈ, ਆ ਕੇ ਮਾਫੀ ਮੰਗੀ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਜਿਹੜੇ ਵਿਸ਼ੇ ਭੋਗਾਂ ਦੇ ਸੁੱਖ ਹੈ, ਇਹ ਕਈ ਵਾਰੀ ਫਿਰ ਬੜੇ ਦੁੱਖਾਂ ਦਾ ਕਾਰਨ ਬਣ ਜਾਂਦੇ ਆ। ਇਸੇ ਕਰਕੇ ਮਹਾਰਾਜ ਨੇ ਇਹਨਾਂ ਬੱਜਰ ਕਰੈਤਾਂ ਤੋਂ ਸੁਚੇਤ ਕੀਤਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੇ ਸੁੱਖ ਵਿਕਾਰਾਂ ਦੇ ਆ, ਸ਼ਿਵ ਜੀ ਵੀ ਡਰਦਾ, ਕਹਿੰਦਾ ਮੈਨੂੰ ਮੋਹਣੀ ਰੂਪ ਦਿਖਾਓ। ਭਗਵਾਨ ਕਹਿੰਦੇ ਤੂੰ ਰਹਿਣ ਦੇ, ਆਪਣਾ ਕਰੀ ਜਾ, ਹਟਿਆ ਨਾ। ਜਿਲੇ ਦਿਖਾਇਆ ਇਹ ਵੀ ਫੇਲ ਗਿਆ। ਸੋ ਇਸ ਵਾਸਤੇ ਕਹਿੰਦੇ ਇਹਨਾਂ ਵਿਕਾਰਾਂ ਦੇ ਸੁੱਖਾਂ ਤੋਂ ਸ਼ਿਵ ਜੀ ਅਤੇ ਬ੍ਰਹਮਾ ਕਹਿੰਦੇ ਕੋਈ ਹੈ ਜਿਹੜਾ ਇਸ ਤਰ੍ਹਾਂ ਰੂਪ ਦਿਖਾਏ? ਅਤੇ ਫਿਰ ਇਹ ਬ੍ਰਹਮਾ ਜਿਹੜਾ ਸੀ ਕਹਿੰਦੇ ਸਰਪਣੀ ਉੱਪਰ ਨਹੀਂ ਕੋ ਬਲੀਆ, ਜਿਨ ਬ੍ਰਹਮਾ ਬੇਸ਼ਨ ਮਹਾਂ ਦਿਓ ਛਲੀਆ। ਇਸ ਕਰਕੇ ਇਹਨਾਂ ਨੇ ਤਾਂ ਇੱਕ ਇੱਕ ਵਾਰੀ ਇਹੋ ਜਿਹਾ ਹੋਇਆ, ਅਤੇ ਇਨਸਾਨ ਇਹ ਰੋਜ਼ ਹੀ ਕ੍ਰਿਤੀਆਂ ਕਰਦਾ। ਇਸ ਕਰਕੇ ਕਹਿੰਦੇ ਫਿਰ ਜਿਹੜਾ ਸ਼ਿਵ ਜੀ ਹੈ ਚਾਹੇ ਬ੍ਰਹਮਾ, ਉਹ ਵੀ ਇਹਨਾਂ ਸੁੱਖਾਂ ਤੋਂ ਹੁਣ ਡਰਦੇ ਆ ਕਿ ਇੱਕ ਵਾਰੀ ਗਲਤੀ ਕੀਤੀ ਉਹਨਾਂ ਦਾ ਕੀ ਫਲ ਹੋਇਆ। ਸੋ ਇਸ ਵਾਸਤੇ ਕਹਿੰਦੇ ਆ ਇਸ ਸੁੱਖ 'ਤੇ ਸ਼ਿਵ ਬ੍ਰਹਮ ਡਰਾਉਣਾ, ਇਹ ਜਿਹੜੇ ਵਿਕਾਰਾਂ ਦੇ ਸੁੱਖ ਇਹਨਾਂ ਦਾ ਫਿਰ ਦੁੱਖ ਬੜਾ ਭਾਰੀ ਬਦਨਾਮੀ ਹੁੰਦੀ ਹੈ। ਕਹਿੰਦੇ ਬ੍ਰਹਮਾ ਅਤੇ ਸ਼ਿਵ ਜੀ ਉਹ ਵੀ ਡਰਦੇ ਹਨ।
ਸੋ ਸੁਖ ਹਮ ਹੋ ਸਾਚ ਕਰ ਜਨ,
ਅਸੀਂ ਇਹਨਾਂ ਦੇ ਸੁੱਖਾਂ ਨੂੰ ਤਿਆਗ ਕੇ ਜਿਹੜਾ ਆਤਮਾ ਅਧਿਆਤਮਕ ਸੁੱਖ ਆ ਉਹਨੂੰ ਸੱਚਾ ਕਰਕੇ ਜਾਣਿਆ। ਇਹ ਜਿਹੜੇ ਸੁੱਖ ਹੈ ਨਾ ਵਿਕਾਰਾਂ ਦੇ, ਇਹਦਾ ਕਲੇਸ਼ ਦਾ ਹੀ ਹੈ। ਕਹਿੰਦੇ ਜਿਹੜਾ ਆਪਣੇ ਆਤਮਾ ਨਾਲ ਜੁੜ ਕੇ ਪਰਮਾਤਮਾ ਦੇ ਮਿਲਾਪ ਦਾ ਸੁੱਖ ਆ, ਇਹਨੂੰ ਅਸੀਂ ਸੱਚਾ ਕਰਕੇ ਜਾਣਿਆ ਹੈ।
ਸਨਕਾਦਕ ਨਾਰਦ ਮੁਨ ਸਿੱਖ,
ਸਨਕਾਦਕ ਇਹ ਬ੍ਰਹਮੇ ਦੇ ਚਾਰ ਮਾਨਸੀ ਪੁੱਤਰ ਆ, ਸਨਕ ਸਨਤਨ ਸਨਾਤਨ ਸੰਤ ਕੁਮਾਰ, 5 ਸਾਲ ਦੀ ਉਮਰ 'ਚ ਰਹਿੰਦੇ ਆ। ਇਹਨਾਂ ਤੋਂ ਸੰਤ ਮਾਰਗ ਪੈਦਾ ਹੋਇਆ। ਇਹਨਾਂ ਨੂੰ ਕਿਹਾ ਤੁਸੀਂ ਵੀ ਇੱਧਰ ਸੰਸਾਰ ਦੀ ਉਤਪਤੀ, ਕਹਿੰਦੇ ਨੇ ਇਸ ਦਾ ਬੰਦਗੀ ਕਰਕੇ ਭਜਨ ਕਰਨਾ। ਸਨਕਾਦਕ ਨਾਰਦ ਮੁਨ ਸਿੱਖ, ਉਹ ਜਿਹੜੇ ਸਨਕਾਦਕ ਨਾਰਦ ਮੁਨੀ ਅਤੇ ਬੜੇ ਬੜੇ ਸ਼ੇਖ ਮੁਸਲਮਾਨਾਂ ਦੇ ਜਿਹੜੇ ਬੜੇ ਬੜੇ ਹੈਗੇ ਆ, ਕਿਉਂਕਿ ਜਿਵੇਂ ਇਹਨਾਂ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਆ ਚਾਰ ਵਰਨ, ਅਤੇ ਮੁਸਲਮਾਨਾਂ ਦੇ ਵਿੱਚ ਸ਼ੇਖ ਆ, ਸੈਦ ਆ, ਮੁਗਲ ਅਤੇ ਪਠਾਨ, ਅਤੇ ਜਾਂ ਜਿਹੜੇ ਬੜੇ ਬੜੇ ਫਕੀਰ ਆ ਜਿਵੇਂ ਬਸਤੀ ਸ਼ੇਖ, ਉਹ ਸ਼ੇਖ ਫਕੀਰ, ਹਾਂਜੀ ਪੀਰ ਹੋਇਆ ਉਹਦੇ ਨਾਂ 'ਤੇ, ਬਸਤੀ ਵਸਾਇਸ਼ ਜਲੰਧਰ ਵਿੱਚ ਹੈ ਨਾ, ਕਿ ਬਸਤੀ ਸ਼ੇਖ, ਉਹ ਸ਼ੇਖ ਫਕੀਰ ਸੀ, ਇਹ ਮੀਆਂ ਮੀਰ ਦਾ ਗੁਰਭਾਜੀ ਸੀ। ਇਹ ਬਿਮਾਰੇ ਨੂੰ ਬੇਨਤੀ ਕਰਕੇ ਸ਼੍ਰੀ ਹਰਗੋਬਿੰਦਪੁਰ ਤੋਂ ਲੈ ਕੇ ਆਇਆ ਸੀ। ਸੋ ਇਸ ਵਾਸਤੇ ਚਰਨ ਪਾਏ ਉੱਥੇ, ਅਤੇ ਮਹਾਰਾਜ ਦਾ ਸਥਾਨ ਵੀ ਹੈ 6ਵੇਂ ਪਾਤਸ਼ਾਹ ਜੀ ਦਾ। ਇਸ ਕਰਕੇ ਸ਼ੇਖ ਵੱਡੇ ਜਿਹੜੇ ਜਾਂ ਮੁਨੀ ਸ਼ੇਖ ਵੱਡੇ ਜਿਹੜੇ ਹੈ, ਇਸ ਕਰਕੇ ਇਹ ਜਿਤਨੇ ਵੀ ਹਨ,
ਤਿੰਨ ਭੀ ਤਨ ਮਹਿ ਮਨ ਨਹੀਂ ਭੇਖਾ।
ਕਿਉਂਕਿ ਜੇ ਆਪਣੇ ਤੌਰ 'ਤੇ ਬੰਦਾ ਯਤਨ ਕਰੇ ਗੱਲ ਨਹੀਂ ਨਾ ਬਣਦੀ, ਗੁਰੂ ਦੀ ਕਿਰਪਾ ਤੋਂ ਬਿਨਾਂ ਭਾਵੇਂ ਕੋਈ ਕਿੱਡਾ ਵੱਡਾ ਬਣ ਜਾਏ, ਉਹ ਆਪਣੇ ਤਨ, ਇਹ ਸਥੂਲ ਸਰੀਰ ਹੈ ਅਤੇ ਅੰਦਰ ਸੂਖਮ ਸਰੀਰ ਹੈ, ਕਾਰਨ ਸਰੀਰ ਹੈ, ਇਹਨਾਂ 'ਚ ਆਪਣੇ ਮਨ ਨੂੰ ਨਹੀਂ ਦੇਖਦਾ, ਮਨ ਇੰਨਾ ਸੂਖਸ਼ਮ ਹੈ। ਅਤੇ ਉਵੇਂ ਦੇਖੋ ਬਾਂਦਰ ਕਲੰਦਰ ਵਾਂਗ ਨਚਾਈ ਸਾਰਿਆਂ ਨੂੰ ਫਿਰਦਾ, ਜੇ ਕਹੀਏ ਵੀ ਮਨ ਕਿਹੋ ਜਿਹਾ, ਉਹ ਨਜ਼ਰ ਨਹੀਂ ਆਉਂਦਾ, ਅਤੇ ਇਹਦੀ ਸਪੀਡ ਵੀ ਬਹੁਤ ਹੈ। ਇਹਨੂੰ ਬੀਜਾਂ ਬੂਜਿਆਂ ਦੀਆਂ ਵੈਸੀਆਂ 'ਚ ਘੁੰਮਣ ਦੀ ਬੜੀ ਲੋੜ ਹੈ। ਇਹ ਤਾਂ ਨਿਮਕ ਮਾਹੇ 4 ਕੁੰਟਲ ਫੇਰਿਆ ਹੋਇਆ, ਇਹ ਤਾਂ ਇੱਕ ਨਿੰਮ 'ਚ ਕਿੱਥੇ ਕਿੱਥੇ ਘੁੰਮਿਆ ਹੁੰਦਾ, ਸੈਰ ਸਪਾਟੇ ਕਰੀ ਜਾਂਦਾ, ਸੁਪਨੇ 'ਚ ਵੀ ਸਰੀਰ ਸੁੱਤਾ ਹੁੰਦਾ, ਇਹ ਉਦੋਂ ਵੀ ਸੈਰ ਸਪਾਟੇ ਕਰੀ ਜਾਂਦਾ। ਕਹਿੰਦੇ ਇਹਨੂੰ ਨਹੀਂ ਦੇਖਿਆ ਜਾਂਦਾ ਕਿ ਸਰੀਰ ਵਿੱਚ ਮਨ ਕਿੱਥੇ ਰਹਿ ਰਿਹਾ, ਪਰ ਉਹ ਗੁਰਮੁਖ ਪਿਆਰੇ ਆ ਜਿਨ੍ਹਾਂ ਨੇ ਇਹਨਾਂ ਨੂੰ ਕਾਬੂ ਕੀਤਾ, ਮਨ ਦੇ ਉੱਤੇ ਆਪਣਾ ਕੰਟਰੋਲ ਕੀਤਾ ਹੈ।
ਇਸ ਮਨ ਕੋ ਕੋਈ ਖੋਜੋ ਹੋ ਪਾਈ,
ਗੁਰਮੁਖ ਹੈ ਜਿਹੜਾ ਮਨ ਨੂੰ ਖੋਜੇ। ਇਹ ਤਾਂ ਫਿਰ ਬਹੁਤ ਮਿਹਨਤ ਕਰਨੀ ਪੈਂਦੀ, ਇਹ ਤਾਂ ਬਹੁਤ ਮਿਹਨਤ ਕਰਨੀ ਪੈਂਦੀ। ਉਹ ਬ੍ਰਾਹਮਣ ਸੀਗੇ ਨਾ, ਮਹਾਰਾਜ ਨੂੰ ਕਹਿੰਦੇ ਮਹਾਰਾਜ ਅੱਗੇ ਜਿੰਨੇ ਪੈਗੰਬਰ ਹੋਏ ਸਾਰਿਆਂ ਨੇ ਸਾਡਾ ਮਨ ਰੱਖਿਆ, ਤੁਹਾਨੂੰ ਵੀ ਚਾਹੀਦਾ ਸਾਡਾ ਮਨ ਰੱਖਣਾ। ਮਹਾਰਾਜ ਕਹਿੰਦੇ ਰੱਖਾਂਗੇ ਜ਼ਰੂਰ, ਫਿਰ ਇਉਂ ਆ ਰੋਜ਼ ਆਇਆ ਕਰੋ 8 ਘੰਟੇ, ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਿਆ। ਕੁਟੀਆ ਬਣ ਗਈਆਂ, ਆਸਣ ਲੱਗ ਗਏ, ਬਦਾਮਾਂ ਦੀ ਸਰਦਾਰੀ ਛਕਾਈ, ਮਿਸਰੀ ਪਾ ਕੇ ਇਸ ਸਮੇਂ ਨਾਲ ਲੰਗਰ ਪਾਣੀ, ਅਤੇ ਸ਼ਾਮ ਨੂੰ ਪੂਜਾ ਪ੍ਰਤਿਸ਼ਠਾ ਹੋਇਆ ਕਰੇ। ਹੁਣ ਇੱਕ ਦਿਨ ਤਾਂ ਥਕੇਵਾਂ ਥਕਵਾਂ ਲਾ ਦਿਨ ਕੱਟਿਆ, ਕੱਲ੍ਹ ਵੀ ਮਾਰੇ ਕਹਿੰਦੇ ਆ ਜਾ, ਅਤੇ ਹੁਣ ਬੇਟਰ ਬੇਟਰ ਝਾਕਣ ਪਏ, 8 ਘੰਟੇ ਕਦੋਂ ਮੁੱਕਣ, ਉਹ ਹੁਣ ਕਿੱਥੋਂ ਮੁੱਕਣ। ਕਹਿ ਦਿੰਦੇ ਆ ਨਾ ਕਿ ਜਿਹੜੇ ਸਿਮਰਨ ਵਾਲੇ ਵਿਹਲੀਆਂ ਖਾਂਦੇ ਆ, ਵਿਹਲੀਆਂ ਖਾ ਕੇ ਦੇਖ ਲੈ, ਇਹ ਵੀ ਬਹੁਤ ਔਖੀਆਂ ਵਿਹਲੀਆਂ ਖਾਣੀਆਂ। ਅਤੇ ਹੁਣ ਜੇ ਸਵੇਲੇ ਉਹ 8 ਘੰਟੇ ਦੇ ਅੱਖਣ ਨਾ ਚਾਕੀ ਜਾਣ, ਅਤੇ ਬਾਹਰ ਭਾਈ ਆਲਮ ਸਿੰਘ ਵਰਗੇ ਨਵੀਆਂ ਤਲਵਾਰਾਂ ਲੈ ਕੇ ਖੜ੍ਹੇ, ਅਤੇ ਨਿਕਲ ਨਹੀਂ ਦੇਣੇ, ਬਸ ਉਹ ਮਲਸੀ ਜੀ ਟਾਈਮ ਪੂਰਾ ਹੋਵੇ। ਅਤੇ ਮਹਾਰਾਜ ਨੇ ਪੂਜਾ ਦੇ ਦਿੱਤੀ, ਚੰਗਾ ਛਕਾਇਆ, ਕੱਲ੍ਹ ਵੀ ਦਰਸ਼ਨ ਦੇ ਦਿਓ। ਕਹਿੰਦੇ ਮਹਾਰਾਜ ਮਾਫ਼ੀ ਦੇ ਦਿਓ, ਇਹ ਕੰਮ ਔਖਾ। ਕਹਿੰਦੇ ਤੇ ਸੌਖਾ ਕਿਹੜਾ, ਕਹਿੰਦੇ ਸਾਡੇ ਲਈ ਤੇ ਪੰਡਤਾਂ ਲਈ ਇਹ ਠੀਕ ਆ, ਰਾਹੂ ਕੇਤੂ ਬੈਲ ਹਮਾਰੇ, ਸਾਠ ਸਤੀ ਹੈ ਖੇਤੀ, ਪੱਤਰੀ ਹਮਾਰੀ ਵੱਡੀ ਸ਼ਿਕਾਰਨ, ਮਾਰ ਲਿਆ ਵੇ ਛੇਤੀ। ਇਹ ਪੱਤਰੀ ਦੇ ਉਂਗਲ ਰਕਾਈ, ਤੈਨੂੰ ਰਾਹੂ ਕੇਤੂ ਚਿੰਬੜਿਆ, ਢਾਈ ਆਇਆ, ਸਾਠ ਸਤੀ ਹੈ, ਹਾਂਜੀ ਇਹ ਸਾਡੇ ਬੋਲਦੇ ਆ ਰਾਹੂ ਅਤੇ ਕੇਤੂ, ਸਾਠ ਸਤੀ ਦਾ ਅਸੀਂ ਖੇਤੀ ਹੈ, ਲਗਾ ਲਗਾਇਆ ਬੋਲ ਸਾਂਭ ਲਈਦਾ, ਅਤੇ ਪੱਤਰੀ ਹਮਾਰੀ ਵੱਡੀ ਸ਼ਿਕਾਰਨ, ਇਹ ਜਿਹੜੀ ਸਾਡੀ ਪੱਤਰੀ ਹੈ ਇਹ ਬੜੀ ਸ਼ਿਕਾਰਨ ਹੈ। ਮਾਰ ਲਿਆ ਵੀ ਛੇਤੀ ਹੈ ਅਤੇ ਛੇਤੀ ਸ਼ਿਕਾਰ ਨੂੰ ਮਾਰ ਕੇ ਲਿਆਉਂਦੀ। ਮਹਾਰਾਜ ਕਹਿੰਦੇ ਅਸੀਂ ਤਾਂ ਮਾਣ ਰੱਖਦੇ ਸੀ ਕਿ ਹੁਣ ਕੀ ਗੱਲ ਦੋਵਾਂ ਦਿਨਾਂ 'ਚ ਭਗੌੜੇ ਹੋ ਚੱਲੇ ਹਾਂ। ਸੋ ਇਸ ਵਾਸਤੇ ਤਾਂ ਹੀ ਕਹਿੰਦੇ ਆਖਣ ਔਖਾ ਸਾਚਾ ਨਾਉ। ਨਾਮ ਜਪਣ ਵਾਲਿਆਂ ਵੱਲ ਉਂਗਲਾਂ ਕਰਨੀਆਂ ਤਾਂ ਬੜੀਆਂ ਸੌਖੀਆਂ ਅਤੇ ਨਾਮ ਜਪਣਾ ਔਖਾ ਬਹੁਤ ਆ। ਬਹਿਣਾ ਮਨ ਨੂੰ ਮਾਰਨਾ ਕੋਈ ਸੌਖਾ ਥੋੜ੍ਹੀ ਹੈ। ਸੋ ਇਸ ਵਾਸਤੇ ਕਹਿੰਦੇ ਆ ਕਿ ਭਾਈ ਇਸ ਮਨ ਕੋਈ ਖੋਜੋ ਭਾਈ, ਇਸ ਮਨ ਦੀ ਕੋਈ ਹੈ ਮਾਂ ਦਾ ਲਾਲ ਜਿਹੜਾ ਖੋਜ ਕਰੇ।
ਤਨ ਛੁੱਟੇ ਮਨ ਕਹਾ ਸਮਾਈ।
ਤਨ ਸਰੀਰ ਦੇ ਵਿੱਚੋਂ ਸਵਾਸ ਨਿਕਲ ਜਾਂਦੇ ਅਤੇ ਆਤਮਾ ਇਹਦਾ ਵਿਯੋਗ ਕਰ ਜਾਂਦੀ ਹੈ। ਤਨ ਛੁੱਟੇ ਤਨ ਛੁੱਟ ਜਾਂਦਾ ਭਾਵ ਮ੍ਰਿਤਕ ਹੋ ਜਾਂਦਾ। ਮਨ ਕਹਾ ਸਮਾਈ, ਮਨ ਕਿੱਥੇ ਜਾ ਕੇ ਸਮਾਉਂਦਾ ਹੈ।
ਗੁਰ ਪ੍ਰਸਾਦੀ ਜੈ ਦੇਉ ਨਾਮਾ।
ਮਹਾਰਾਜ ਫਿਰ ਇਹ ਕਿਵੇਂ ਪਤਾ ਲੱਗੇ ਮਨ ਕਿੱਥੇ ਜਾਂਦਾ? ਆਮ ਤਾਂ ਜਿਹੜਾ ਲਿੰਗ ਸਰੀਰ 17 ਤਾਂ ਦਾ ਸਰੂਰ ਸਰੀਰ ਹੈ ਉਹਦੇ ਜਾਂਦਾ ਹੈ ਧਰਮ ਰਾਜਾ ਦੇ ਕੋਲ ਆਪਣਾ ਹਿਸਾਬ ਕਿਤਾਬ ਚੁਕਾਉਣ ਲਈ। ਅਤੇ ਜਿਹੜੇ ਗੁਰਮੁਖ ਪਿਆਰੇ ਹੈ ਜਿਨ੍ਹਾਂ ਨੂੰ ਸਮਝ ਲਿਆ ਅਬ ਮਨ ਉਲਟ ਸਨਾਤਨ ਹੋਊਗਾ, ਮਨ ਤੂੰ ਜੋਤ ਸਰੂਪ ਹੈ। ਇਸ ਵਾਸਤੇ ਉਹ ਫਿਰ ਜੋਤ ਸਰੂਪ ਆਤਮਾ ਨਾਲ ਜਦੋਂ ਭੇਦ ਕਰ ਲਿਆ ਹੋਰ ਅਵਸਥਾ ਆ ਗਈ ਆਪਣਾ ਮੂਲ ਪਛਾਣ। ਮਨ ਹਰਜੀ ਤੇਰੇ ਨਾਲ ਹੈ ਸਦਾ ਸਦਾ ਰੰਗ ਮਾਣ, ਉਹਨਾਂ ਨੂੰ ਅਵਸਥਾ ਮਿਲ ਜਾਂਦੀ। ਕਿਉਂ ਜੇ ਤਾਂ ਮੰਮਾ ਮੋਹਰੇ ਲਾ ਦੇਈਏ ਨੰਨਾ ਪਿੱਛੇ ਫਿਰ ਤਾਂ ਬਣ ਗਿਆ ਮਨ, ਅਤੇ ਜੇ ਨੰਨਾ ਮੋਹਰੇ ਲੈ ਆਈਏ ਮੰਮਾ ਪਿੱਛੇ ਫਿਰ ਨਾਮ ਬਣ ਗਿਆ। ਉਹ ਨਾਮ ਜਪ ਜਪ ਕੇ ਮਨ ਦੇ ਸੰਕਲਪ ਕਰ ਖਤਮ ਕਰ ਦਿੰਦੇ ਆ। ਉਹਨਾਂ ਦੇ ਅੰਦਰ ਫਿਰ ਨਾਮ ਹੀ ਨਾਮ ਰਹਿ ਜਾਂਦਾ, ਗੁਰਮੁਖ ਰੂਮ ਰੂਮ ਹਰ ਧਿਆਵੈ ਅਸੀਂ ਵਸਤਾ ਬਣ ਜਾਂਦੀ, ਉੱਥੇ ਮਨ ਵਾਲਾ ਕੰਮ ਹੀ ਖਤਮ ਹੋ ਜਾਂਦਾ। ਗੁਰ ਪ੍ਰਸਾਦੀ ਜੈ ਦਿਓ ਨਾਮ। ਕਹਿੰਦੇ ਮਹਾਰਾਜ ਕੋਈ ਐਸੇ ਮਹਾਂਪੁਰਖ ਹੈਗੇ ਆ ਜਿਹਨਾਂ ਨੂੰ ਅਵਸਥਾ ਮਿਲੀ। ਕਬੀਰ ਸਾਹਿਬ ਕਹਿੰਦੇ ਕਿਉਂ ਨਹੀਂ, ਬੀਜ ਨਾਲ ਥੋੜ੍ਹੀ ਹੁੰਦਾ, ਸੱਚਾਈ ਤਾਂ ਖਤਮ ਹੋ ਹੀ ਨਹੀਂ ਸਕਦੀ। ਗੁਰ ਪ੍ਰਸਾਦੀ ਜਿਹਨਾਂ ਦੇ ਗੁਰੂ ਦੀ ਪ੍ਰਸਾਦ ਹੋ ਗਈ, ਭਗਤ ਜੈ ਦਿਓ ਜੀ, ਭਗਤ ਨਾਮਾ ਜੀ, ਉਹਨਾਂ ਨੇ ਇਸ ਅਵਸਥਾ ਨੂੰ ਪ੍ਰਾਪਤ ਕੀਤਾ ਹੈ।
ਭਗਤ ਕੈ ਪ੍ਰੇਮ ਇਨ ਹੀ ਹੈ ਜਨ।
ਭਗਤੀ ਦੇ ਪ੍ਰਤਾਪ ਕਰਕੇ ਉਹਨਾਂ ਭਗਤਾਂ ਨੇ ਜਾਣ ਲਿਆ ਮਨ ਕੀ ਚੀਜ਼ ਹੈ। ਸੰਕਲਪੋ ਵਿਕਲਪੋ ਹੀ ਮਨਾ, ਉਹਨਾਂ ਨੇ ਸਾਰੇ ਸੰਕਲਪਾਂ ਵਿਕਲਪਾਂ 'ਤੇ ਜਿੱਤ ਪ੍ਰਾਪਤ ਕਰ ਲਈ ਹੈ।
ਇਸ ਮਨ ਕੋ ਨਹੀਂ ਆਵਨ ਜਨ।
ਉਹਨਾਂ ਨੇ ਮਨ ਦੀ ਅਸ਼ੁੱਧਤਾ ਜਿਹੜੀ ਸੀ ਉਹ ਦੂਰ ਕਰ ਲਈ। ਮਨ ਜਿਹੜਾ ਸੀ ਕਬੀਰ, ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਤਸ਼ਾਹ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਕਹਿੰਦੇ ਵੀ ਉਹ ਜਿਹੜੇ ਇਸ ਤਰ੍ਹਾਂ ਦੇ ਮਹਾਂਪੁਰਖ ਆ ਉਹਨਾਂ ਦਾ ਆਉਣਾ ਜਾਣਾ ਨਹੀਂ ਹੁੰਦਾ ਹੈ।
ਜਿਸ ਕਾ ਭਰਮ ਗਿਆ ਤਿੰਨ ਸਾਚ ਪਛਾਣ।
ਇਹਨਾਂ ਦੇ ਅੰਦਰੋਂ ਇਹ ਪੰਜ ਪ੍ਰਕਾਰ ਦਾ ਭਰਮ ਨਿਵਿਰਤ ਹੋ ਗਿਆ, ਉਹਨੇ ਸੱਚ ਸਰੂਪੀ ਆਤਮਾ ਪਰਮਾਤਮਾ ਨੂੰ ਪਛਾਣ ਲਿਆ ਹੈ।
ਇਸ ਮਨ ਕੋ ਰੂਪ ਨਾ ਰੇਖਿਆ ਕਾਈ।
ਰੂਪ ਰੇਖਾ ਨਿਸ਼ਾਨ ਕੋਈ ਨਹੀਂ ਹੈ।
ਹੁਕਮ ਹੋਇਆ ਹੁਕਮ ਬੂਝ ਸਮਾਈ।
ਹੁਕਮ ਹੋਇਆ ਜਦੋਂ ਹੁਕਮ ਨੂੰ ਬੁਝ ਲਿਆ ਸਾਰੇ ਸੰਕਲਪ ਖਤਮ ਹੋ ਗਏ, ਨਿਰਵਿਕਲਪ ਅਵਸਥਾ ਆ ਗਈ, ਫਿਰ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ ਹੈ।
ਇਸ ਮਨ ਦਾ ਕੋਈ ਜਾਣੈ ਭੇਓ।
ਜਿਹੜਾ ਇਸ ਮਨ ਦੇ ਭੇਵ ਨੂੰ ਜਾਣ ਲੈਂਦਾ ਹੈ।
ਇਹ ਮਨ ਲੀਨ ਭਏ ਸੁਖ ਦੇਓ।
ਸਿਮਰਨ ਕਰ ਕਰਕੇ ਪਰਮਾਤਮਾ ਵਿੱਚ ਲੀਨ ਹੋ ਜਾਂਦਾ, ਸੁੱਖਾਂ ਨੂੰ ਦੇਣ ਵਾਲਾ ਦਿਓ ਪ੍ਰਕਾਸ਼ ਰੂਪ ਪਰਮਾਤਮਾ, ਉਹਦੇ ਵਿੱਚ ਅਭੇਦ ਅਵਸਥਾ ਹੋ ਜਾਂਦੀ, ਅਦਵੈਤ ਦਾ ਆਨੰਦ ਪ੍ਰਾਪਤ ਕਰ ਲੈਂਦਾ ਹੈ।
ਜੀਓ ਏਕ ਅਰ ਸਗਲ ਸਰੀਰਾ।
ਜੀਵਾਤਮਾ ਤੇ ਕੋਈ ਹੈ ਸਰੀਰ ਜਿਹੜੇ ਬਹੁਤ ਪ੍ਰਕਾਰ ਦੇ ਹਨ।
ਇਸ ਮਨ ਕੋ ਰਵ ਰਹਿ ਕਬੀਰਾ।
ਕਬੀਰ ਸਾਹਿਬ ਕਹਿੰਦੇ ਜਦੋਂ ਫਿਰ ਆਤਮਾ ਗਿਆਨ ਦੀ ਅਵਸਥਾ ਹੋ ਗਈ, ਮਨ ਦੇ ਅੰਦਰ ਜਿਹੜੀ ਖੋਟੀ ਬੁੱਧ ਖੋਟੇ ਸੰਕਲਪ ਨਾਸ ਹੋ ਗਏ, ਇਹ ਤਾਂ ਇੰਨੀ ਸੁੱਚੀ ਅਵਸਥਾ। ਉਹ ਕਹਿੰਦੇ ਪਰਮੇਸ਼ਰ ਸਾਰਿਆਂ ਵਿੱਚ ਰਵ ਰਹਿਆ ਵਿਆਪਕ ਸਰੂਪ ਹੋ ਰਿਹਾ ਹੈ। ਐਸੀ ਦ੍ਰਿਸ਼ਟੀ ਉਹਨਾਂ ਦੀ ਪਰਛਿੰਨ ਤੋਂ ਵਿਆਪਕ ਵਿੱਚ ਚਲੇ ਜਾਂਦੇ ਹਨ। ਇਹ ਸਾਧ ਸੰਗਤ ਜੀ ਭਗਤ ਬਾਣੀ ਵਿੱਚੋਂ ਕਬੀਰ ਸਾਹਿਬ ਦੀ ਬਾਣੀ ਦਾ ਸ਼ਬਦ, ਉਸ ਦੀ ਵਿਆਖਿਆ ਆਪ ਜੀ ਨੇ ਸ਼ਰਵਣ ਕੀਤੀ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਇਹ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ 'ਚ ਨਿਵਾਸ ਕਰਨ। ਗੁਰੂ ਮਹਾਰਾਜ ਬਖਸ਼ਿਸ਼ ਕਰਕੇ ਨਾਮ ਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਆਈ ਸੰਗਤ ਨੂੰ ਜੀ ਆਇਆਂ ਸਭ ਦੀ ਹਾਜ਼ਰੀ ਮਹਾਰਾਜ ਪ੍ਰਵਾਨ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਪੰਥ ਵਿੱਚ ਏਕਤਾ ਇਤਫਾਕ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।